किसी बाहर की खोज नहीं है, खोज अंदर दी है। पर एक खोज जिहड़ी है गुरु साहब ने साहब मेरा सदा है दिसे शब्द कमाई, कहिंदे परमात्मा ते हमेशा तेरे नाल आ, पर मना हुण दिसना जदों शब्द की कमाई करेगा। हुण देखो आपां पाठ किया, गुरबाणी पढ़ी, कीर्तन श्रवण किया, कथा श्रवण की, ये तो जरिए ने सारे भोलो। जिन्ना चेर प्रैक्टिकल नहीं करोगे, शब्द की कमाई नहीं करोगे, आप शब्द की कमाई नहीं करोगे ना, उन्ना चेर सानू दिसना नहीं परमात्मा। जुग जुग अटल तन तन साहब श्री गुरु ग्रंथ साहब जी के निघी जी गोदनंद मन दे गुरु प्यारी सत संगत जी, आओ मन बिरतियां एकाग्र करिए, गुरु चरणा च लवाइए हाजरियां, हाजरियां लवाउंदिया मन बिरतियां एकाग्र करदे गज के बोलना जी, ओ आए गुरु जी का खालसा, ओ आए गुरु जी की फतेह। गुरु प्यारियो, उस अकाल पुरख की जो रहमत होंगी है, उस अकाल पुरख की जो बख्शिश होंगी है, उदो जिहड़ा मन है, इस मन को मनुख जन्म की प्राप्ति होंगी है, क्योंकि मनुख जन्म बड़ा अमोलक है, बहुत वड्डा मुल्ली दाज है। कबीर साहब ने कहा, कबीर मानस जन्म दुर्लभ है, वो इन्ह बारे बार कबीर साहबन कहते हैं, मना जरा मानस जन्म है ना, बहुत अमोलक है, बहुत वडमुली दात है। और एक गल पल बन ली, मन में समझा कहना, मन बार बार भी नहीं मिलता। देखो किसी वेले मन च आ जाता ना साढ़े गल, आप कोई चीज खाते हुई है तो आप थोड़ी लें, जो थोड़ी लैने वरताउण वाला भी कह दिंदा कोई नहीं, जिन्नी खाधी खा लो फिर मैं आ जाना, तो अपने मन च भी आ जाता भी चल ठीक है फिर थोड़ी जी खा लेने, जो स्वाद लगूगी तो होर लै लवेंगे। पर इत्थे कबीर साहबन कहिंदे, कहिंदे भाई भोलिया मना कितें मन विच एक भरम पैदा ना करने, मन विच एक वहम पैदा ना करने। अच्छा की कहते, यहाँ जन्म तेनों मिलया ना बार बार नहीं मिल, इस करके क्यों इना जोर दे के क्या कबीर साहब ने, कबीर मानस जन्म दुर्लभ है होए, ना बारे बार जोर दे के ताम मन नूं क्या कहते, मना कि ना सोच के बह जाई भी जे कोई काम ऐतका रह गया तो अगली बारी कर लो, जे कोई ऐतका कोई सिमरन रह गया, कोई माड़ी मोटी मन की मैल रह गई अगली बारी धो लो। तुसी कदी देखियो औरत कपड़े धोंदी है, धोबी कपड़े धोंदा है, जदों कपड़े धोंदा है ना तो कोई मैल रह जाए, कोई दाग रह जाए, तो असीं उहदे कोल धोबी कोल जाने आ, जां औरत देखदी है भी वाकई तो दाग रह गया लगा, की कहिंदी है, ना पायो कमीज साफ नहीं हुई, ना पायो प्रेस कीती हुई धोती हुई, कहिंदी ना पायो दोबारा धो दे, कहता मतलब चांसिस है ने, तो कोई गल नहीं जो नहीं धोपया तो फिर धो दें, फिर की फर्क पैंदा। पर कबीर साहब मन में जोर दे के कहते, मना मेरी गल सुन ला, ये जन्म बार बार नहीं मिलता, अगर कोई दाग लगा रह गया, अगर कोई तेरी मन की मैल रह गई तो ना जन्म चला जाएगा, जिन्हें जन्म धोन का मौका नहीं मिलता, सिर्फ यह जानना। देखो जी साढ़े मन च विचार पैदा हो जाती है ना, बतेरा समा पिया, बतेरी उम्र पई, अजे जरा आप मन च विचार लै आने, अजे कि उम्र हो तो कबीर साहबन देख के इतने जोर दे के मन को कह रहे, कहते मना कि गल पले बनना, मानस जन्म दुलंब है कोई ना बारे बार, कहते जरा जन्म है अमोलक है और यह बार बार नहीं मिलता, इस करके तू अवेसला ना हो, आलसी ना हो, ते की कर जे तेन समा मिलया ना, ते मना जिन्ना समा मिलया ना ये कोई टाइम व्यर्थ ना गवाया कर, कोई सुहास व्यर्थ ना गवाया कर, अपने आप को संभाल ला, जो बन फल पक के भुए गिरे बहर ना लागे डार। कहते जिमें जंगल के अंदर किसी रुख न फल पै जाता है, जंगल के अंदर ਕਿਸੇ ਰੁੱਖ ਨੂੰ ਫਲ ਪੈ ਜਾਂਦਾ ਹੈ ਤੇ ਵਿਚਾਰ ਕਰਕੇ ਦੇਖੀ ਉਹਦਾ ਫਲ ਪਿਆ ਹੈ, ਅਗਰ ਉਹਦਾ ਸਵਾਦ ਚੱਖਣਾ ਉਹਦੇ ਪੱਕਣ ਤੋਂ ਪਹਿਲਾਂ, ਜਦੋਂ ਪੂਰਨ ਤੌਰ ਤੇ ਪੱਕ ਜਾਂਦਾ ਹੈ ਤੇ ਪੱਕੇ ਹੋਏ ਫਲ ਦੇ ਅੰਦਰੋਂ ਤਾਕਤ ਖਤਮ ਹੋ ਜਾਂਦੀ। ਕੈਸੀ ਤਾਕਤ? ਪਹਿਲਾਂ ਉਹ ਰੁੱਖ ਦੀ ਟਹਿਣੀ ਨੂੰ ਪਕੜ ਕੇ ਰੱਖਦਾ ਹੈ ਆਪ। ਟਹਿਣੀ ਕਿਤੇ ਨਹੀਂ ਜਾਂਦੀ, ਰੁੱਖ ਦੀ ਟਹਿਣੀ ਕਿਤੇ ਨਹੀਂ ਜਾਂਦੀ। ਜਿਹੜਾ ਫਲ ਲੱਗਾ, ਫਲ 'ਚ ਤਾਕਤ ਆ, ਉਹਨੇ ਟਹਿਣੀ ਨੂੰ ਪਕੜ ਕੇ ਰੱਖਿਆ। ਪਰ ਜਦੋਂ ਪੱਕ ਜਾਂਦਾ ਹੈ, ਜਿਵੇਂ ਹੀ ਪੱਕਿਆ ਤੇ ਉਸ ਫਲ ਦੀ ਤਾਕਤ ਖਤਮ ਹੋ ਗਈ। ਜਦੋਂ ਤਾਕਤ ਖਤਮ ਹੋ ਗਈ, ਦੀ ਪਕੜ ਖਤਮ ਹੋ ਗਈ ਤੇ ਟਹਿਣੀ ਨਾਲ ਟੁੱਟ ਗਿਆ। ਟਹਿਣੀ ਉੱਥੇ ਦੀ ਉੱਥੇ ਹੀ ਹੈ, ਫਲ ਟੁੱਟਾ ਹੈ, ਧਰਤੀ ਤੇ ਡਿੱਗਾ, ਗਲਿਆ ਪਿਆ ਸੀ, ਉਹ ਤਾਕਤ ਹੈ ਹੀ ਨਹੀਂ ਸੀ, ਮਰਿਆ ਪਿਆ ਸੀ। ਜਿੱਦਾਂ ਹੀ ਡਿੱਗਾ, ਮਿੱਟੀ 'ਚ ਮਿਲ ਗਿਆ, ਦੁਬਾਰਾ ਟਹਿਣੀ ਨਾਲ ਨਹੀਂ ਲੱਗ ਸਕਦਾ। ਕਬੀਰ ਸਾਹਿਬ ਨੂੰ ਕਹਿੰਦੇ, ਮਨਾ ਕਦੀ ਜ਼ਿੰਦਗੀ 'ਚ ਵਿਚਾਰ ਕਰਿਆ ਕਰ। ਪਾਤਸ਼ਾਹ ਕੈਸੀ ਕਹਿੰਦੇ, ਜਿਹੜਾ ਮਨੁੱਖ ਦਾ ਜਨਮ, ਤੈਨੂੰ ਜਿੰਨੇ ਸਵਾਸ ਮਿਲੇ ਆ ਨਾ, ਜਿੰਨਾ ਚਿਰ ਸਵਾਸ ਅੰਦਰ ਨੇ ਉਹਨਾਂ ਚਿਰ ਤੇਰੀ ਪਕੜ ਬਣ ਸਕਦੀ ਹੈ ਗੁਰੂ ਦੇ ਨਾਲ, ਉਹਨਾਂ ਚਿਰ ਤੇਰੀ ਪਕੜ ਬਣ ਸਕਦੀ ਪਰਮਾਤਮਾ ਦੇ ਨਾਲ। ਪਰ ਜਿੱਦਣ ਸਮਾਂ ਪੱਕ ਗਿਆ ਨਾ, ਤੇਰੀ ਤਾਕਤ ਖਤਮ ਹੋ ਜਾਣੀ। ਜਿੱਦਣ ਟਾਈਮ ਮੁੱਕ ਗਿਆ ਨਾ, ਤੇਰੀ ਤਾਕਤ ਖਤਮ ਹੋ ਜਾਣੀ। ਸਾਡਾ ਸਰੀਰ ਪਕੜ ਕੇ ਬੈਠਾ, ਕੋਈ ਲੋੜ ਨਹੀਂ ਹੈ। ਜਦੋਂ ਸਰੀਰ ਦੀ ਤਾਕਤ ਖਤਮ ਹੋ ਜਾਂਦੀ ਹੈ, ਸਵਾਸ ਖਤਮ ਹੋ ਜਾਂਦੇ ਨੇ, ਜਿਵੇਂ ਫਲ ਆਪੇ ਡਿੱਗ ਪੈਂਦਾ, ਇਹ ਸਰੀਰ ਵੀ ਮਨ ਤੋਂ ਆਪੇ ਜੁਦਾ ਹੋ ਜਾਂਦਾ, ਕੋਈ ਜ਼ੋਰ ਨਹੀਂ ਲਾਉਣਾ ਪੈਂਦਾ। ਕਦੀ ਮਾਰਨ ਲਈ ਕਿਸੇ ਨੂੰ ਜ਼ੋਰ ਲੱਗਾ? ਭਲਾ ਆਪੇ ਮਨ ਤੇ ਤਨ ਵੱਖਰੇ ਵੱਖਰੇ ਹੋ ਜਾਂਦੇ। ਕਹਿੰਦੇ ਵੀ ਉਸ ਤੋਂ ਬਾਅਦ ਵਿੱਚ ਉਹਦਾ ਫਲ ਆ ਉਹ ਮਿੱਟੀ 'ਚ ਮਿਲ ਜਾਂਦਾ, ਟਹਿਣੀ ਨਾਲ ਲੱਗ ਨਹੀਂ ਸਕਦਾ। ਕਹਿੰਦੇ ਫਿਰ ਇਹ ਸਰੀਰ ਜਿਹੜਾ ਮਿੱਟੀ 'ਚ ਮਿਲ ਜਾਂਦਾ, ਕਹਿੰਦੇ ਫਿਰ ਮਨਾ ਉਸ ਤੋਂ ਬਾਅਦ 'ਚ ਤੇਰੇ ਕੋਲੋਂ ਪਰਮਾਤਮਾ 'ਚ ਲੀਨ ਨਹੀਂ ਹੋਇਆ ਜਾਣਾ, ਤੇਰੇ ਕੋਲ ਪਰਮਾਤਮਾ ਤੱਕ ਪਹੁੰਚ ਨਹੀਂ ਕੀਤੀ ਜਾਣੀ। ਇਹ ਵੇਲਾ ਆ, ਇਹਨੂੰ ਸਾਂਭ ਲੈ, ਐਵੇਂ ਨਾ ਗਵਾਈ। ਫਿਰ ਹੁਣ ਹੈ ਕੀ? ਆਪਾਂ ਗੁਰੂ ਘਰ ਆਉਂਦੇ ਹਾਂ, ਗੁਰੂ ਘਰ ਆਉਂਦੇ ਹਾਂ, ਬੈਠਦੇ ਹਾਂ ਆਪਾਂ। ਧੰਨ ਗੁਰੂ ਨਾਨਕ ਪਾਤਸ਼ਾਹ ਬੜੀ ਪਿਆਰ ਦੇ ਨਾਲ ਸਮਝਾਉਂਦੇ ਆ, ਕਹਿੰਦੇ ਗਾਵੀਏ, ਸੁਣੀਏ, ਮਨ ਰੱਖੀਏ। ਆਪਾਂ ਕਹਿੰਦੇ ਆਪਾਂ ਆਉਂਦੇ ਹਾਂ, ਆਪਾਂ ਗੁਰਬਾਣੀ ਗਾਉਂਦੇ ਹਾਂ, ਇਹ ਗੱਲ ਪੱਲੇ ਪੜ੍ਹਨਾ। ਗੁਰਬਾਣੀ ਪੜ੍ਹਨਾ ਵੀ ਗਾਉਣਾ ਹੈ, ਕੀਰਤਨ ਕਰਨਾ ਵੀ ਗਾਉਣਾ ਹੈ, ਕਥਾ ਕਰਨੀ ਵੀ ਗਾਉਣਾ ਹੈ, ਔਰ ਅੱਗੇ ਬਹਿ ਕੇ ਸੁਣਨਾ ਔਰ ਉਸ ਸੁਣੇ ਤੇ ਅਮਲ ਨਾ ਕਰਨਾ, ਉਹ ਵੀ ਗਾਉਣਾ ਹੀ ਹੈ। ਗੱਲ ਪੱਲੇ ਪੜ੍ਹੋ ਧਿਆਨ ਨਾਲ। ਗੁਰਬਾਣੀ ਪੜ੍ਹਨਾ ਵੀ ਗਾਉਣਾ ਹੈ, ਗੁਰਬਾਣੀ ਕੀਰਤਨ ਕਰਨਾ ਵੀ ਗਾਉਣਾ ਹੈ, ਕਥਾ ਕਰਨੀ ਵੀ ਗਾਉਣਾ ਹੈ, ਔਰ ਗੁਰਬਾਣੀ ਗਾਉਣ ਵਾਲੇ ਨੂੰ ਅੱਗੇ ਬਹਿ ਕੇ ਸੁਣਨਾ ਪਰ ਅਮਲ ਨਾ ਕਰਨਾ, ਉਹ ਵੀ ਗਾਉਣਾ ਹੀ ਹੈ। ਉਹ ਕਹਿੰਦੇ ਗਾਵੀਏ, ਇਹਦਾ ਮਤਲਬ ਸਾਰੇ ਸ਼ਾਮਿਲ ਹੈ, ਪੜ੍ਹਨ ਵਾਲਾ ਵੀ ਸ਼ਾਮਿਲ ਹੈ, ਸੁਣਨ ਵਾਲਾ ਵੀ ਸ਼ਾਮਿਲ ਹੈ। ਕਹਿੰਦੇ ਗਾਵੀਏ, ਫਿਰ ਅੱਗੇ ਲਿਖਿਆ ਸੁਣੀਏ। ਕਹਿੰਦਾ ਜੋ ਗਾਇਆ ਹੈ ਕੀ ਕਦੀ ਸੁਣਿਆ ਹੈ, ਜੋ ਗਾਇਆ ਹੈ ਕੀ ਕਦੀ ਸੁਣਿਆ ਹੀ, ਤੇ ਜੇ ਤੂੰ ਗਾਇਆ ਹੈ ਉਹਨੂੰ ਸੁਣਿਆ ਹੀ ਕਦੀ ਨਹੀਂ, ਤੇ ਤੇਰੀ ਜ਼ਿੰਦਗੀ ਕਿੱਦਾਂ ਬਦਲ ਜਾਊਗੀ, ਜ਼ਿੰਦਗੀ ਕਿੱਦਾਂ ਬਦਲ ਜਾਊਗੀ। ਅਸਲ 'ਚ ਕੀ ਆ, ਜੋ ਗਾਇਆ ਸੀ ਉਹਨੂੰ ਸੁਣਨਾ ਸੀ, ਜੋ ਗਾਇਆ ਸੀ ਉਹਨੂੰ ਸੁਣਨਾ ਸੀ। ਸੁਣਨਾ ਮਤਲਬ ਕੀ ਹੁੰਦਾ, ਉੱਤੇ ਅਮਲ ਕਰਨਾ, ਉਹਦੇ ਆਖੇ ਲੱਗਣਾ। ਗਾਵੀਏ, ਸੁਣੀਏ, ਜੇ ਤਾਂ ਸੁਣੀਏ ਤੇ ਮਨ ਰੱਖੀਏ ਭਾਉ, ਭਾਉ ਦਾ ਮਨ ਪਿਆਰ ਖਿੱਚ ਤਾਂ। ਹੁਣ ਜੇ ਕੋਈ ਗਾਇਆ ਹੋਏ ਉਹਨੂੰ ਸੁਣੇ ਤੇ ਤਾਂ ਹੀ ਤਾਂ ਕਿਸੇ ਨੂੰ ਮਿਲਣ ਦੀ ਤਾਂ ਪੈਦਾ ਹੁੰਦੀ ਨਾ। ਜੇ ਕੋਈ ਗਾਇਆ ਹੈ, ਕਿਸੇ ਨੇ ਕੁਝ ਬੋਲਿਆ, ਸੁਣੇ ਹੀ ਨਹੀਂ, ਕਿਸੇ ਨੇ ਕੁਝ ਬੋਲਿਆ, ਕਿਸੇ ਦੀ ਸਿਫਤ ਕੀਤੀ ਹੈ, ਕਿਸੇ ਬਾਰੇ ਕੁਝ ਦੱਸਿਆ, ਆਪਾਂ ਸੁਣਿਆ ਹੀ ਨਹੀਂ, ਕੀ ਉਹਨੂੰ ਮਿਲਣ ਨੂੰ ਮਨ 'ਚ ਪ੍ਰੇਮ ਪੈਦਾ ਹੋਊ? ਕੁਛ ਸੱਜਣ ਕਦੀ ਦੇਖਿਓ, ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਆਪਦੇ ਘਰ ਤੁਹਾਨੂੰ ਕੋਈ ਮਿਲਣ ਆ ਗਿਆ, ਠੀਕ ਹੈ, ਤੁਹਾਨੂੰ ਉਹਨੇ ਦੱਸਿਆ ਆਪਣੀ ਵੱਲੋਂ ਬੜੇ ਪਿਆਰ ਦੇ ਨਾਲ ਕਿ ਭਾਈ ਸਾਹਿਬ ਤੁਹਾਡੇ ਨਾਲ ਇੱਕ ਕੋਠੀ ਵਿਕਦੀ ਹੈ, ਸਸਤੀ ਹੈ, ਬੰਦੇ ਬੜੇ ਵਧੀਆ ਨੇ, ਤੁਸੀਂ ਲੈਣੀ ਤਾਂ ਲੈ ਲਓ, ਠੀਕ ਹੈ, ਤੁਸੀਂ ਧਿਆਨ ਨਹੀਂ ਦਿੱਤਾ। ਉਹ ਦੋ ਚਾਰ ਦਿਨਾਂ ਬੰਦਾ ਕੋਠੀ ਵਿਕ ਗਈ, ਜਦੋਂ ਕੋਠੀ ਵਿਕ ਗਈ ਨਾ, ਉਹ ਸੱਜਣ ਫਿਰ ਤੁਹਾਨੂੰ ਮਿਲਿਆ, ਤੁਸੀਂ ਉਹਨੂੰ ਕਹਿੰਦੇ ਚੰਗਾ ਬੰਦਾ ਯਾਰ, ਕੋਠੀ ਵਿਕਾ ਕੇ ਰੱਖ ਦਿੱਤੀ, ਦੱਸਿਆ ਹੀ ਨਹੀਂ। ਕਹਿੰਦਾ ਭਾਅ ਜੀ, ਮੈਂ ਤੁਹਾਡੇ ਘਰ ਆ ਕੇ ਦੱਸ ਕੇ ਗਿਆ ਵੀ ਤੁਹਾਡੇ ਗੁਆਂਢ ਕੋਠੀ ਵਿਕਦੀ, ਸਸਤੀ ਵਿਕਦੀ ਆ, ਨਾਲੇ ਤੁਸੀਂ ਲੈ ਸਕਦੇ ਹੋ, ਲੈ ਲਓ, ਤੁਹਾਨੂੰ ਤਾਂ ਲੋੜ ਹੈਗੀ। ਮੈਂ ਤਾਂ ਕਹਿ ਕੇ ਗਿਆ ਯਾਰ, ਕਦੋਂ ਕਹਿ ਕੇ ਗਿਆ, ਚੰਗਾ ਬੰਦਾ ਯਾਰ, ਝੂਠੀ ਬੋਲੀ ਜਾਂਦਾ ਯਾਰ, ਕਦੋਂ ਕਹਿ ਕੇ ਗਿਆ, ਜੇ ਤੂੰ ਕਹਿ ਕੇ ਜਾਂਦਾ ਤਾਂ ਮੈਂ ਲੈ ਲੈਣੀ ਸੀ, ਛੱਡਣੀ ਨਹੀਂ ਸੀ ਮੈਂ ਤਾਂ। ਕਹਿੰਦਾ ਭਾਅ ਜੀ, ਮੈਂ ਤੁਹਾਨੂੰ ਦੋ ਵਾਰੀ ਕਹਿ ਕੇ ਗਿਆ, ਹੁਣ ਧਿਆਨ ਦੇਣਾ, ਘਰ ਵਾਲੀ ਕਹਿੰਦੀ ਹੈ, ਕਹਿੰਦੀ ਤੁਸੀਂ ਐਵੇਂ ਕਹੀ ਜਾਂਦੇ ਵਿਚਾਰੇ ਨੂੰ, ਦੱਸਿਆ ਨਹੀਂ ਦੱਸਿਆ, ਦੋ ਵਾਰੀ ਤੁਹਾਨੂੰ ਕਹਿ ਗਿਆ ਪਰ ਤੁਸੀਂ ਧਿਆਨ ਦਿੱਤਾ ਹੀ ਨਹੀਂ, ਇਹਦਾ ਮਤਲਬ ਜੋ ਉਹਨੇ ਗਾਇਆ ਹੈ ਤੁਸੀਂ ਸੁਣਿਆ ਨਹੀਂ ਹੈ, ਹੱਥੋਂ ਚੀਜ਼ ਨਿਕਲ ਗਈ। ਗੁਰਬਾਣੀ ਗਾਈ ਜਾ ਰਹੀ ਹੈ, ਕਥਾ ਕਰਨ ਵਾਲਾ ਕਥਾ ਕਰ ਰਿਹਾ, ਕੀਰਤਨ ਕਰਨ ਵਾਲਾ ਕੀਰਤਨ ਕਰ ਰਿਹਾ, ਗੁਰਬਾਣੀ ਪੜ੍ਹਨ ਵਾਲਾ ਗੁਰਬਾਣੀ ਪੜ੍ਹ ਰਿਹਾ ਹੈ, ਪਰ ਸਦਕੇ ਜਾਵਾਂ ਜੋ ਗਾ ਰਿਹਾ ਜੋ ਸੁਣਾ ਰਿਹਾ ਆਪਾਂ ਸੁਣਿਆ ਹੀ ਨਹੀਂ। ਕੋਠੀ ਹੱਥੋਂ ਨਿਕਲ ਗਈ, ਫਿਰ ਆਪਾਂ ਵੀ ਪਛਤਾਉਣਾ ਹੈ ਵੀ ਗੁਰਬਾਣੀ ਤੇ ਬੜੀ ਸੁਣੀ ਸੀ, ਗੁਰਬਾਣੀ ਤੇ ਬੜੀ ਪੜ੍ਹੀ ਸੀ, ਪਰ ਵਕਤ ਹੱਥੋਂ ਨਿਕਲ ਗਿਆ ਕਿਉਂਕਿ ਆਪਾਂ ਅਸਰ ਹੀ ਨਹੀਂ ਕੀਤਾ, ਪਰ ਧਿਆਨ ਹੀ ਨਹੀਂ ਕੀਤਾ। ਗਾਵੀਏ, ਸੁਣੀਏ, ਮਨ ਰੱਖੀਏ ਭਾਉ, ਭਾਉ ਦਾ ਭਾਵ ਪ੍ਰੇਮ, ਗੁਰੂ ਸਾਹਿਬ ਨੇ ਜੋ ਗਾਇਆ ਹੈ ਅਗਰ ਉਹਨੂੰ ਸੁਣ ਲਈਏ ਤੇ ਮਨ ਵਿੱਚ ਪ੍ਰੇਮ ਟਿਕ ਜਾਂਦਾ, ਮਨ ਚ ਖਿੱਚ ਪੈਦਾ ਹੋ ਜਾਂਦੀ ਉਹਨੂੰ ਮਿਲਣ ਦੀ ਜਿਹਦੇ ਬਾਰੇ ਸੁਣਿਆ। ਪਰ ਜਿੰਨਾ ਚਿਰ ਗਾਇਆ ਹੋਇਆ ਸੁਣਿਆ ਹੀ ਨਹੀਂ, ਤੁਸੀਂ ਕਦੀ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ, ਬਾਣੀ ਖੁਦ ਹੀ ਪੜ੍ਹਨ ਰਹੇ ਹੁੰਦੇ ਆਪਾਂ, ਪਾਠ ਖੁਦ ਕਰਨ ਰਹੇ ਹੁੰਦੇ ਆਪਾਂ, ਖੁਦ ਬਾਣੀ ਪੜ੍ਹ ਕੇ ਵੀ ਬੰਦਾ ਭੁੱਲ ਜਾਂਦਾ ਜੇ ਕਿ ਕਦੀ ਤੁਸੀਂ ਜਪੁਜੀ ਪਾਠ ਕਰਕੇ ਦੇਖਿਓ, ਪਾਠ ਕਰਦਾ ਕਰਦਾ ਬੰਦਾ ਕੀ ਕਹਿੰਦਾ, ਹਾਂ ਪੌੜੀ ਮੈਂ ਪੜ੍ਹ ਗਿਆ, ਪੌੜੀ ਮੈਂ ਪੜ੍ਹ ਲਈ, ਭੁੱਲ ਜਾਂਦਾ। ਕਾਰਨ ਕੀ ਹੈ, ਗਾ ਰਿਹਾ ਹੈ ਸੁਣ ਨਹੀਂ ਰਿਹਾ। ਜੇ ਗਾਵੇਗਾ ਸੁਣੇਗਾ ਮਨ ਚ ਪ੍ਰੇਮ ਪੈਦਾ ਹੋਏਗਾ, ਜੋ ਗੁਰੂ ਨੇ ਗੱਲ ਕਹੀ ਅੰਦਰ ਟਿਕੂਗੀ, ਜਦੋਂ ਟਿਕੂਗੀ ਤੇ ਮਨ ਚ ਤੰਗ ਪੈਦਾ ਹੋਊਗੀ ਕਿ ਇਹੋ ਜਿਹੀਆਂ ਜਿਹੀਆਂ ਗੱਲਾਂ ਕਰਨ ਵਾਲਿਆ ਕਿਤੇ ਮਿਲਦੇ ਸਹੀ, ਪਰ ਤੰਗ ਨਹੀਂ ਪੈਦਾ ਹੋਏ। ਗੁਰੂ ਸਾਹਿਬ ਨੇ ਗਾਇਆ ਪਰ ਸੁਣਿਆ ਪਰ ਮਨ ਚ ਪ੍ਰੇਮ ਟਿਕ ਗਿਆ, ਪਿਆਰ ਪੈਦਾ ਹੋ ਗਿਆ ਕਿ ਮੈਂ ਮਿਲਣਾ, ਕਹਿੰਦਾ ਫਿਰ ਕਿਉਂ ਕਿਉਂ, ਜੇ ਕਿਤੇ ਗਾਇਆ ਹੋਇਆ ਸੁਣ ਲਵੇ ਅਮਲ ਕਰ ਲਵੇ ਤੇ ਕੀ ਹੋਊ। ਆਪ ਜੀ ਜ਼ਿੰਦਗੀ ਚ ਵਿਚਾਰ ਕਰਕੇ ਦੇਖਣਾ, ਗੁਰੂ ਸਾਹਿਬਾਂ ਨੂੰ ਪਤਾ ਕਹਿੰਦਾ, ਕਹਿੰਦਾ ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਦੁੱਖ ਪਰ ਹਰ ਛੱਡ ਦੇਣੇ। ਕਹਿੰਦਾ ਜਿੱਦਣ ਤੂੰ ਗਾਇਆ ਨੂੰ ਸੁਣ ਲਏਗਾ, ਜੋ ਤੂੰ ਪੜ੍ਹਿਆ ਜੋ ਤੂੰ ਗਾਇਆ ਉਹਨੂੰ ਸੁਣ ਲਏਗਾ, ਮਨ ਚ ਟਿਕ ਜਾਏਗਾ ਤੇ ਮਨ ਚ ਤੇਰੇ ਪ੍ਰੇਮ ਪੈਦਾ ਹੋ ਜੂ ਉਹਦੇ ਮਿਲਾਪ ਦਾ, ਕਹਿੰਦਾ ਫਿਰ ਕਿਉਂ ਦੁੱਖ ਪਰ ਹਰ, ਕਹਿੰਦਾ ਦੁੱਖ ਇੱਥੇ ਛੱਡ ਦੇਗਾ, ਦੁੱਖ ਇੱਥੇ ਛੁੱਟ ਜਾਣਗੇ। ਸੱਚ ਜੇ ਸੰਗਤ 'ਚ ਬੈਠਿਆ ਅਗਰ ਗੁਰਬਾਣੀ ਨੂੰ ਧਿਆਨ ਨਾਲ ਸੁਣੀਏ ਔਰ ਗੁਰਬਾਣੀ ਸੁਣੀ ਤੇ ਅਮਲ ਕਰ ਲਈਏ ਤੇ ਮਨ ਦੇ ਜਿੰਨੇ ਮਾੜੇ ਵਿਚਾਰ ਨੇ ਦੁੱਖ ਦਿੰਦੇ ਨੇ ਇੱਥੇ ਛੁੱਟ ਜਾਂਦੇ ਆ, ਇੱਥੇ ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਕਿਹੜਾ ਸੁੱਖ, ਆਤਮਿਕ ਆਨੰਦ ਕਿਹੜਾ ਘਰ, ਮਨ। ਕਹਿੰਦਾ ਫਿਰ ਮਨ ਦੇ ਅੰਦਰ ਆਤਮਿਕ ਆਨੰਦ ਪਹੁੰਚ ਜਾਂਦਾ, ਸੁੱਖ ਘਰ ਲੈ ਜਾਏ। ਕਹਿੰਦਾ ਇਹ ਮਨ ਜਿਹੜਾ ਆਪਣੇ ਘਰ ਅੰਦਰ ਸੁੱਖ ਲੈ ਜਾਂਦਾ, ਕਹਿੰਦਾ ਆਪਾਂ ਗੁਰੂ ਚਰਨਾਂ 'ਚ ਬੈਠਿਆਂ ਆਤਮਿਕ ਆਨੰਦ ਆਪਣੇ ਅੰਦਰ ਲੈ ਜਾਂਦਾ। ਹੁਣ ਧਿਆਨ ਦੇਣਾ, ਗੁਰਬਾਣੀ ਆਪਾਂ ਰੋਜ਼ ਪੜ੍ਹਦੇ, ਗੁਰੂ ਘਰ ਆਪਾਂ ਰੋਜ਼ ਜਾਂਦੇ, ਪਾਠ ਆਪਾਂ ਰੋਜ਼ ਕਰਦੇ। ਗੁਰੂ ਪਿਆਰੋ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਿਓ, ਇਹ ਗੁਰਸਿੱਖ ਪਿਆਰੇ ਇੱਕ ਦਿਨ ਕਹਿਣ ਲੱਗੇ, ਕਹਿੰਦੇ ਜੀ ਬੜੀ ਕਿਰਪਾ, ਮੈਂ ਅੰਮ੍ਰਿਤ ਵੇਲਾ ਸਾਂਭਿਆ, ਮੈਂ ਅੰਮ੍ਰਿਤ ਵੇਲਾ ਸਾਂਭਿਆ, ਬੜੀ ਕਿਰਪਾ, ਮੈਂ ਕਦੀ ਅੰਮ੍ਰਿਤ ਵੇਲਾ ਨਹੀਂ ਖੁੰਝਣ ਦਿੱਤਾ, ਮੈਂ ਅੰਮ੍ਰਿਤ ਵੇਲਾ ਸਾਂਭਿਆ। ਦਾਸ ਨੇ ਪੁੱਛਿਆ ਕਿ ਖਾਲਸਾ ਜੀ ਤੁਸੀਂ ਅੰਮ੍ਰਿਤ ਵੇਲਾ ਸਾਂਭਿਆ? ਕਹਿੰਦੇ ਮੈਂ ਸਾਂਭਿਆ, ਬੜੀ ਖੁਸ਼ੀ ਹੈ, ਮਨ ਚੜ੍ਹਦੀਆਂ ਕਲਾ ਕਰੇ। ਮੈਂ ਗੁਰੂ ਰੂਪ ਪਿਆਰੀ ਸਤਿ ਸੰਗਤ ਜੀਓ ਵਿਚਾਰ ਕਰਨਾ, ਉਹ ਗੁਰਸਿੱਖ ਪਿਆਰਾ ਸੀ, ਉਹਦੀ ਕਣਕ ਬੀਜੀ, ਕਣਕ ਹੋਈ, ਜਦੋਂ ਕਣਕ ਹੋਈ ਨਾ ਤਾਂ ਉਹਨੇ ਚਾਰ ਬੋਰੀਆਂ ਸਾਂਭ ਲਈਆਂ, ਚਾਰ ਬੋਰੀਆਂ ਕਣਕ ਦੀਆਂ ਸਾਂਭ ਲਈਆਂ, ਵੱਖਰੀਆਂ ਰੱਖ ਲਈਆਂ। ਉਹਨੂੰ ਕਿਸੇ ਨੇ ਪੁੱਛਿਆ ਵੀ ਆਹ ਕਣਕ ਆਹ ਡਰੰਮ ਕਿਹੜਾ? ਕਹਿੰਦਾ ਇਹ ਤੇ ਖਾਣ ਲਈ ਰੱਖਿਆ। ਅੱਜ ਕਿਹੜੀ ਪਾਈ? ਕਹਿੰਦਾ ਮੈਂ ਕਣਕ ਸਾਂਭੀ ਹੈ, ਸਾਂਭਣ ਦਾ ਭਾਵ ਹੈ ਕਿ ਮੈਂ ਬੀਜ ਰੱਖਿਆ, ਜਦੋਂ ਅਗਲਾ ਸੀਜ਼ਨ ਆਊਗਾ ਉੱਥੇ ਬੀਜ ਪਾਉਣਾ ਆ, ਠੀਕ ਆ, ਤੈਨੂੰ ਸਾਂਭਿਆ, ਇਹ ਮੈਂ ਕਣਕ ਸਾਂਭ ਕੇ ਰੱਖੀ ਬੀਜ ਵਾਸਤੇ। ਹੁਣ ਆਪਾਂ ਅੰਮ੍ਰਿਤ ਵੇਲਾ ਸੰਭਾਲਿਆ, ਹੁਣ ਧਿਆਨ ਦੇਣਾ, ਆਪਾਂ ਸਾਰੇ ਕਹਿੰਦੇ ਅਸੀਂ ਅੰਮ੍ਰਿਤ ਵੇਲਾ ਸਾਂਭਿਆ, ਬੜੀ ਕਿਰਪਾ, ਚੰਗੀ ਗੱਲ ਹੈ, ਅੰਮ੍ਰਿਤ ਵੇਲਾ ਸੰਭਾਲਿਓ ਜੇ, ਠੀਕ ਆ ਬਾਈ, ਤੜਕੇ ਉੱਠਿਓ, ਨਿਤਨੇਮ ਕਰਿਓ, ਪੰਜਾਂ ਬਾਣੀ ਦਾ ਪਾਠ ਕਰਿਓ, ਨਿਤਨੇਮਾ ਸੰਭਾਲ ਲਿਓ। ਪਰ ਸਦਕੇ ਜਾਵਾਂ ਅਗਲੀ ਗੱਲ ਵੀ ਧਿਆਨ ਦਿਓ, ਕਹਿੰਦਾ ਨਿਤਨੇਮ ਸੰਭਾਲਿਆ, ਮੈਂ ਅੰਮ੍ਰਿਤ ਵੇਲਾ ਸੰਭਾਲਿਆ, ਅੰਮ੍ਰਿਤ ਵੇਲਾ ਸੰਭਾਲਿਆ, ਉਹਨੂੰ ਬੀਜਣਾ ਵੀ ਹੈ, ਜਿਹੜੀ ਆਪਾਂ ਕਣਕ ਬੀਜ ਰੱਖਿਆ ਉਹਨੂੰ ਬੀਜਣਾ ਵੀ ਹੈ, ਉਹਨੂੰ ਬੀਜਾਂਗੇ ਤਾਂ ਉਹ 'ਚੋਂ ਹੋਰ ਕਣਕ ਪੈਦਾ ਹੋਊਗੀ, ਕਣਕ 'ਚੋਂ ਕਣਕ ਹੀ ਪੈਦਾ ਹੋਣੀ, ਕਣਕ 'ਚੋਂ ਮੱਕੀ ਨਹੀਂ ਪੈਦਾ ਹੋਣੀ। ਅਤੇ ਅੱਗੇ ਦੀ ਜ਼ਿੰਦਗੀ 'ਚ ਵਿਚਾਰ ਕਰਿਓ, ਅੰਮ੍ਰਿਤ ਵੇਲਾ ਸੰਭਾਲਿਓ, ਅੰਮ੍ਰਿਤ ਵੇਲੇ ਵਿੱਚੋਂ ਅੰਮ੍ਰਿਤ ਵੇਲਾ ਪੈਦਾ ਹੋਣਾ ਹੈ, ਉਹ ਕਿਹੜਾ ਆ? ਅੰਮ੍ਰਿਤ ਵੇਲੇ ਦੇ ਵਿੱਚੋਂ ਅੰਮ੍ਰਿਤ ਵੇਲਾ ਪੈਦਾ ਹੋਣਾ ਹੈ, ਉਹ ਕਿਹੜਾ ਵੇਲਾ ਆ? ਗੁਰਬਾਣੀ ਦੱਸਦੀ ਹੈ ਕਿ ਸਵੇਰੇ ਉੱਠਿਓ, ਆਪ ਜੀ ਅੰਮ੍ਰਿਤ ਵੇਲੇ ਉੱਠਿਓ, ਇਸ਼ਨਾਨ ਕੀਤਾ, ਨਿਤਨੇਮ ਕੀਤਾ, ਜਦੋਂ ਨਿਤਨੇਮ ਕਰ ਲੈਂਦੇ ਉਹਦੇ ਵਿੱਚੋਂ ਫਿਰ ਇੱਕ ਅੰਮ੍ਰਿਤ ਵੇਲਾ ਪੈਦਾ ਹੋਣਾ ਹੈ। ਕਿਹੜਾ ਅੰਮ੍ਰਿਤ ਵੇਲਾ ਪੈਦਾ ਹੋਣਾ ਹੈ? ਅੰਮ੍ਰਿਤ ਵੇਲਾ ਸੱਚ ਨਾਮ। ਵਡਿਆਈ ਵਿਚਾਰ ਮਾਰੋ ਝਾਤੀ। ਕਹਿੰਦਾ ਇਸ ਸਵੇਰ ਦੇ ਅੰਮ੍ਰਿਤ ਵੇਲੇ ਚੋਂ ਨਿਤਨੇਮ ਦੇ ਵਿੱਚੋਂ ਇਸ ਵੇਲੇ ਨੇ ਜਨਮ ਲੈਣਾ ਹੈ। ਕਿਹਨੇ? ਅੰਮ੍ਰਿਤ ਵੇਲਾ, ਉਸ ਅੰਮ੍ਰਿਤ ਵੇਲੇ ਨੇ ਜਨਮ ਲੈਣਾ ਜਿਹਦੇ ਵਿੱਚ ਸੱਚ ਦਾ ਨਾਂ ਲੈਣਾ। ਤੁਸੀਂ ਅੰਮ੍ਰਿਤ ਵੇਲਾ ਸੱਚ ਨਾ ਹੋ, ਉਹਦਾ ਨਾਂ ਲੈਣਾ ਹੈ। ਵਡਿਆਈ, ਉਹਦੀ ਵਡਿਆਈ ਕਰਨੀ ਹੈ, ਫਿਰ ਉਹਦੇ ਬਾਰੇ ਵਿਚਾਰ ਕਰਨੀ ਹੈ। ਉਹ ਤਾਂ ਸਮਾਂ ਪੈਦਾ ਹੋਣਾ ਨਾ ਅੱਜ, ਉਹ ਤਾਂ ਸਵੇਰੇ ਤੁਸੀਂ ਨਿਤਨੇ ਉਹ ਤੋਂ ਬਾਅਦ ਚ ਕਰਨਾ ਨਾ ਸਭ ਕੁਛ। ਹਰ ਇੱਕ ਚੀਜ਼ ਦੀ ਵਿਚਾਰ ਕਰਿਆ ਕਰੋ ਕਿ ਇਹ ਅੰਮ੍ਰਿਤ ਵੇਲਾ ਪੈਦਾ ਹੋ ਗਿਆ। ਕਹਿੰਦਾ ਨਹੀਂ, ਇਹ ਤਾਂ ਨਹੀਂ ਪੈਦਾ ਹੋਇਆ। ਤੇ ਫਿਰ ਤੂੰ ਕਣਕ ਬੀਜੀ ਨਹੀਂ, ਸੰਭਾਲ ਕੇ ਰੱਖੀ। ਸੋ ਭਾਈ, ਸਵੇਰੇ ਜਦੋਂ ਉੱਠਦੇ ਹੋ, ਇਸ਼ਨਾਨ ਕਰਦੇ ਹੋ, ਅੰਮ੍ਰਿਤ ਵੇਲਾ ਸੰਭਾਲਦੇ ਹੋ, ਨਿਤਨੇਮ ਕਰਦੇ ਹੋ, ਇਸ ਨਿਤਨੇਮ ਦੇ ਵਿੱਚੋਂ, ਇਸ ਅੰਮ੍ਰਿਤ ਵੇਲੇ ਦੇ ਵਿੱਚੋਂ, ਇਸ ਅੰਮ੍ਰਿਤ ਵੇਲੇ ਨੇ ਜਨਮ ਲੈਣਾ ਹੈ ਕਿ ਤੁਹਾਨੂੰ ਇੱਕ ਸਮਾਂ ਮਿਲਣਾ ਜਿਹਦੇ ਵਿੱਚ ਤੁਸੀਂ ਨਾਮ ਸਿਮਰਨ ਕਰਨਾ, ਸੱਚੇ ਦੀ ਵਡਿਆਈ ਕਰਨੀ ਹੈ, ਉਹਦੇ ਬਾਰੇ ਵਿਚਾਰ ਕਰਨੀ ਹੈ। ਇਹ ਅੰਦਰੋਂ ਅੰਮ੍ਰਿਤ ਵੇਲਾ ਪੈਦਾ ਹੋਣਾ ਹੈ। ਹੁਣ ਧਿਆਨ ਦੇਣਾ, ਗੁਰਬਾਣੀ ਪੜ੍ਹਦੇ ਸਾਰੇ ਪੜ੍ਹਦੇ, ਕਿਹੜਾ ਨਹੀਂ ਪੜ੍ਹਦਾ? ਸਾਰੇ ਪੜ੍ਹਦੇ। ਗੁਰਬਾਣੀ ਪੜ੍ਹੀ, ਨਿਤਨੇਮ ਕੀਤਾ, ਸੁਖਨਿਸ਼ਾ ਦਾ ਪਾਠ ਕੀਤਾ, ਰਹਿਰਾਸ ਦਾ ਪਾਠ ਕੀਤਾ, ਸਹਿਜ ਪਾਠ ਕੀਤਾ, ਅਰਦਾਸ ਕੀਤੀ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰੋ, ਹੇ ਅਕਾਲ ਪੁਰਖ ਕਿਰਪਾ ਕਰੋ। ਬਹੁਤ ਦਿਨ ਹੋ ਗਏ ਨੇ ਮੈਂ ਆਪ ਜੀ ਦੇ ਚਰਨਾਂ ਵਿੱਚ ਆਉਂਦਾ ਹਾਂ, ਮੈਂ ਗੁਰਬਾਣੀ ਪੜ੍ਹਦਾ ਹਾਂ, ਮੈਂ ਆਪਦੇ ਚਰਨਾਂ 'ਚ ਬੈਠ ਕੇ ਸੇਵਾ ਕਰਦਾ ਹਾਂ, ਬਹੁਤ ਦੇਰ ਹੋ ਗਈ, ਕਿਰਪਾ ਕਰੋ ਕਿਤੇ ਦਰਸ਼ਨ ਦਿਓ। ਕੀ ਮੰਗਦੇ ਪਤਾ ਨਹੀਂ, ਕਿਤੇ ਕਿਰਪਾ ਕਰੋ, ਦਰਸ਼ਨ ਦਿਓ, ਦਿਦਾਰੇ ਦਿਓ, ਮੈਨੂੰ ਮਿਲੋ ਕਿਤੇ, ਮੈਂ ਆਪ ਜੀ ਨੂੰ ਮਿਲਣਾ ਚਾਹੁੰਦਾ, ਕਿਰਪਾ ਕਰ ਦਿਓ, ਮੈਂ ਆਪ ਜੀ ਨੂੰ ਦੇਖਣਾ ਚਾਹੁੰਦਾ। ਪਰ ਪਤਾ ਗੱਲ ਕੀ, ਆਪਾਂ ਗੁਰਬਾਣੀ ਪੜ੍ਹੀ, ਗੁਰਬਾਣੀ ਮਰ ਗਿਆ, ਗੁਰਬਾਣੀ ਜੱਗ 'ਚ ਚਾਨਣ ਹੈ। ਜਦੋਂ ਆਪਾਂ ਗੁਰਬਾਣੀ ਪੜ੍ਹਦੇ, ਸਾਡੇ ਅੰਦਰ ਚਾਨਣ ਕਰਨਾ, ਰੋਸ਼ਨੀ ਕਰਨੀ ਹੈ, ਉਸ ਰੋਸ਼ਨੀ ਦੇ ਵਿੱਚ ਅਸੀਂ ਵੇਖਣਾ ਹੈ ਅਸੀਂ ਕਿੱਥੇ ਕੁ ਪਹੁੰਚ ਗਏ, ਅਸੀਂ ਕੀ ਕਰਨ ਰਹੇ ਹਾਂ। ਗੁਰਬਾਣੀ ਸਾਨੂੰ ਰਾਹ ਵਿਖਾਉਂਦੀ ਹੈ, ਗੁਰਬਾਣੀ ਸਾਨੂੰ ਮਾਰਗ ਦਿਖਾਉਂਦੀ ਹੈ, ਗੁਰਬਾਣੀ ਸਾਨੂੰ ਪੜਾਅ ਦਿਖਾਉਂਦੀ ਹੈ ਕਿ ਅਸੀਂ ਕਿੱਥੇ ਪਹੁੰਚ ਗਏ। ਤੁਸੀਂ ਧਿਆਨ ਨਾਲ ਗੁਰਬਾਣੀ ਪੜ੍ਹਿਆ ਕਰੋ, ਸਾਰੇ ਪੜਾਅ ਦੱਸਦੇ ਗੁਰੂ ਜੀ ਕਿ ਹੇ ਮਨ ਤੂੰ ਕਿੱਥੇ ਪਹੁੰਚ ਗਿਆ। ਸੱਚ ਜੇ ਕਿਤੇ ਹਨੇਰਾ ਹੋਵੇ ਨਾ, ਹਨੇਰਾ ਹੋਵੇ, ਲਾਈਟ ਨਾ ਜਗਦੀ ਹੋਵੇ, ਤੇ ਆਪਾਂ ਤੁਰੇ ਜਾਈਏ। ਹੁਣ ਵੀ ਗੱਲ ਹੈ, ਭਾਵੇਂ ਫੋਨ ਹੈਗੇ ਨੇ, ਕਿਤੇ ਫੋਨ ਆ ਜਾਵੇ ਘਰੋਂ, ਕਿੱਥੇ ਹੋ? ਜਾਂ ਚਾਰ ਚੁਫੇਰੇ ਹਨੇਰਾ ਜਿਹਾ ਪਤਾ ਲੱਗਦਾ ਮੈਂ ਕਿੱਥੇ ਪਹੁੰਚ ਗਿਆ, ਚਾਰ ਚੁਫੇਰੇ ਹਨੇਰਾ ਜਿਹਾ ਮੈਨੂੰ ਪਤਾ ਲੱਗਦਾ ਤੇ ਮੈਂ ਕਿੱਥੇ ਪਹੁੰਚ ਗਿਆ। ਪਰ ਲਾਈਟਾਂ ਜਗਦੀਆਂ, ਹੁਣ ਸ਼ਹਿਰ ਚੋਂ ਲੰਘਣ ਲੱਗੇ, ਇਦਾਂ ਕਿਤੇ ਤੇ ਬੋਰਡ ਲੱਗਾ ਹੀ ਹੁੰਦਾ ਨਾ, ਬੋਰਡ ਪੜ੍ਹ ਲੈਂਦਾ ਕਿੱਥੇ ਹੋ, ਮੈਂ ਫਗਵਾੜੇ ਪਹੁੰਚ ਗਿਆ, ਬੋਰਡ ਲੱਗਾ ਨਾ, ਲਾਈਟ ਜਗਦੀ ਪਈ ਹੈ। ਗੁਰੂ ਪਿਆਰੀ ਸਾਹਿਬ, ਗੁਰਬਾਣੀ ਵੀ ਜੱਗ 'ਚ ਚਾਨਣ ਆ, ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਪਤਾ ਲੱਗਦਾ ਸਾਡੀ ਬਿਰਤੀ ਕਿੱਥੇ ਪਹੁੰਚ ਗਈ, ਅਸੀਂ ਕਿੱਦਾਂ ਦੇ ਬਣ ਗਏ, ਪਤਾ ਲੱਗਦਾ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ 500 ਤੇ 9 ਅੰਗ ਦੇ ਉੱਤੇ ਦੱਸਣ ਲੱਗੇ, ਕਹਿੰਦੇ ਮਨਾ ਕਦੀ ਜ਼ਿੰਦਗੀ 'ਚ ਵਿਚਾਰ ਕੀਤੀ ਹੋ? ਅੱਛਾ ਕੈਸੀ? ਕਹਿੰਦਾ ਰੋਜ਼ ਕਹਿੰਦਾ ਤੂੰ ਨਿਤਨੇਮ ਕਰਦਾ ਹੈ, ਬਾਣੀ ਪੜ੍ਹਦਾ ਹੈ, ਇਹ ਅਕਾਲ ਪੁਰਖ ਕਿਰਪਾ ਕਰੋ ਕਿਤੇ ਦਰਸ਼ਨ ਦਿਓ। ਸਾਰੇ ਕਹਿੰਦੇ ਕਿਤੇ ਦਰਸ਼ਨ ਦਿਓ। ਤੇ ਗੁਰੂ ਸਾਹਿਬ ਨੂੰ ਪਤਾ ਕਹਿੰਦੇ, ਕਹਿੰਦੇ ਵੀ ਗੱਲ ਪੱਲੇ ਬੰਨੀ, ਸਾਹਿਬ ਮੇਰਾ ਸਦਾ ਹੈ, ਸਾਹਿਬ ਮੇਰਾ ਸਦਾ ਹੈ। ਕਹਿੰਦੇ ਉਹ ਅਕਾਲ ਪੁਰਖ ਪਰਮਾਤਮਾ ਤਾਂ ਹਮੇਸ਼ਾ ਹੀ ਅਵੇਲੇਬਲ ਹੈ, ਉਹ ਤਾਂ ਸਦਾ ਹੈ, ਕਿਹਨੂੰ ਵਾਜਾ ਮਾਰਦਾ ਫਿਰਦਾ ਤੂੰ? ਤੂੰ ਤੇ ਹਮੇਸ਼ਾ ਹੀ ਹੈ, ਉਹ ਤੇ ਹਰ ਵਕਤ ਤੇਰੇ ਨਾਲ ਹੈ। ਸਾਹਿਬ ਮੇਰਾ ਸਦਾ ਹੈ, ਦਿਸੇ ਸ਼ਬਦ ਗੁਮਾਏ। ਕਹਿੰਦੇ ਭੋਲਿਆ, ਪਰਮਾਤਮਾ ਸਦਾ ਹੀ ਹਮੇਸ਼ਾ ਤੇਰੇ ਨਾਲ ਹੈ, ਸਦਾ ਹੀ ਤੇਰੇ ਨਾਲ ਰਹਿੰਦਾ, ਠੀਕ ਹੈ। ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸੁਮਾਈ, ਸਰਬ ਨਿਵਾਸੀ ਸਾਰਿਆਂ 'ਚ ਵਸਦਾ ਹੈ, ਸਦਾ ਅਲੇਪਾ ਤੋਂ ਹੀ ਸੰਗ ਸੁਮਾਈ। ਕਹਿੰਦੇ ਮਨੋ ਤਾਂ ਤੇਰੇ ਨਾਲ ਰਹਿੰਦਾ 24 ਘੰਟੇ, ਕਿਹਨੂੰ ਵਾਜਾਂ ਮਾਰਨ ਰਹੇ ਹਨ, ਤੇਰੇ ਨਾਲ ਰਹਿੰਦਾ। ਮਨ ਬੜਾ ਹੈਰਾਨ ਵੀ ਮੇਰੇ ਨਾਲ ਰਹਿੰਦਾ, ਪਰ ਮੈਨੂੰ ਤਾਂ ਕਦੇ ਦਿਸਿਆ ਹੀ ਨਹੀਂ, ਮੈਨੂੰ ਤਾਂ ਕਦੇ ਦਰਸ਼ਨ ਹੋਏ ਹੀ ਨਹੀਂ। ਫਿਰ ਤਾਂ ਬੜੇ ਪਿਆਰ ਨਾਲ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸਮਝਾਉਣਾ ਕਰਦੇ, ਕਹਿੰਦੇ ਭੋਲਿਆ ਮਨਾ, ਸਾਹਿਬ ਮੇਰਾ ਸਦਾ ਹੈ, ਦਿਸੇ ਸ਼ਬਦ ਕਮਾਏ। ਉਹ ਸ਼ਬਦ ਦੀ ਕਮਾਈ ਕਰੇ ਤੇ ਤੈਨੂੰ ਦਿਸੇ ਨਾ, ਉਹ ਸ਼ਬਦ ਦੀ ਕਮਾਈ ਕਰੇ ਤੇਰੇ ਮਨ ਦਾ ਪੜਦਾ ਲੱਥੇ। ਹੁਣ ਤੇਰੇ ਮਨ ਦੇ ਉੱਤੇ ਮੈਲ ਲੱਗੀ, ਜਨਮ ਜਨਮ ਕਿਸ ਮਨ ਕੋ ਮਲ ਲਾ ਗਈ, ਕਾਲਾ ਹੋਵਾ ਸਿਆਹ। ਉਹ ਕਹਿੰਦੇ ਜਨਮਾਂ ਜਨਮਾਂ ਦੀ ਇਸ ਮਨ ਨੂੰ ਮੈਲ ਲੱਗੀ ਆ, ਕਾਲਾ ਸਿਆਹ ਹੋਇਆ ਪਿਆ ਹੈ। ਕਦੀ ਆਪ ਗੁਰਬਾਣੀ ਚੋਂ ਪੜ੍ਹਿਆ ਕਰੋ ਬੜੇ ਧਿਆਨ ਦੇ ਨਾਲ, ਕਾਲੀ ਕੋਇਲ ਤੂੰ ਕਿੱਥੇ ਘੁੰਮ ਕਾਲੀ, ਆਪਣੇ ਪੀਤਮ ਕੇ ਹੋ ਬਿਰਖੇ ਜਾਂਦੀ। ਕਾਲੀ ਕੋਇਲ ਤੂੰ ਕਿੱਥੇ ਘੁੰਮ ਕਾਲੀ, ਕਿਹੜੀ ਕੋਇਲ? ਆੜੀ ਉੱਡਦੀ ਫਿਰਦੀ ਆ, ਅੰਬਾਂ ਤੇ ਬੂਰ ਪਿਆ ਤੇ ਉਦੋਂ ਤੀ ਤੀ ਕਰਦੀ ਫਿਰਦੀ, ਅਸੀਂ ਕੋਇਲ ਦੀ ਗੱਲ ਨਹੀਂ ਹੈ। ਕਾਲੀ ਕੋਇਲ ਤੂੰ ਕਿਤੇ ਗੁਣ ਗੱਲ ਧਿਆਨ ਦੇਣਾ, ਉਹਨੂੰ ਕੋਇਲ ਨਹੀਂ ਕਿਹਾ, ਆਤਮਾ ਨੂੰ ਕੋਇਲ ਕਿਹਾ, ਮਨ ਨੂੰ ਕੋਲ ਕਿਹਾ। ਭਗਤ ਫਰੀਦ ਸਾਹਿਬ ਬਣ ਬੈਠੇ ਭਗਤੀ ਕਰਦੇ ਆ, ਆਪਾਂ ਭਗਤੀ ਕਦ ਨਹੀਂ ਕਰਦੇ, ਆਪਣੇ ਮਨ ਨਾਲ ਗੱਲ ਕਰਨ ਲਈ, ਆਪਣੀ ਆਤਮਾ ਨਾਲ ਗੱਲ ਕਰਨ ਲਈ ਭਗਤੀ ਕਰਦੇ। ਭਗਤ ਫਰੀਦ ਸਾਹਿਬ ਕਹਿੰਦੇ ਮੈਂ ਬੜੀ ਭਗਤੀ ਕੀਤੀ, ਮੇਰੀ ਆਤਮਾ ਨਾਲ ਮੇਰੇ ਮਨ ਨਾਲ ਗੱਲ ਨਹੀਂ ਸੀ ਹੁੰਦੀ। ਕਹਿੰਦੇ ਇੱਕ ਦਿਨ ਭਗਤੀ ਕਰਦਿਆਂ ਕਰਦਿਆਂ ਦਾਲ ਲੱਗ ਗਿਆ, ਮੇਰੀ ਆਪਣੀ ਆਤਮਾ ਨਾਲ ਗੱਲਬਾਤ ਹੋਣ ਲੱਗ ਪਈ ਤੇ ਮੈਂ ਆਪਣੀ ਆਤਮਾ ਨੂੰ ਕਿਹਾ। ਕੀ ਕਿਹਾ? ਕਾਲੀ ਕੋਇਲ ਤੂੰ ਕਿੱਥੇ ਗੁਣ ਗਾਲੀ? ਕਹਿੰਦੇ ਆਤਮਾ ਬੋਲਦੀ ਤੇ ਕੋਇਲ ਵਾਂਗੂ ਮਿੱਠਾ ਆ, ਉਹ ਕਿਹੜਾ ਔਗਣ ਆ ਤੇਰੇ ਚ, ਇੰਨੀ ਕਲਖ ਚੜੀ ਹੈ ਕਿ ਕਿੰਨਾ ਚਿਰ ਹੋ ਗਿਆ ਮੈਨੂੰ ਤੇਰੇ ਚੋਂ ਰੱਬ ਲੱਭਦਿਆਂ, ਤੇਰੇ ਚੋਂ ਰੱਬ ਦਿਖਾਈ ਨਹੀਂ ਦੇਣ ਦਿਆ, ਮੈਨੂੰ ਪਰਮਾਤਮਾ ਮਿਲਦਾ ਨਹੀਂ ਪਿਆ, ਤੇਰੇ ਰੂਪ ਦਾ ਪਤਾ ਲੱਗਦਾ, ਤੇਰਾ ਰੂਪ ਕਿਹੜਾ? ਮੈਂ ਸੁਣਿਆ ਸੀ ਕਿ ਤੂੰ ਰੱਬ ਦਾ ਰੂਪ ਹੈ ਪਰ ਮੈਨੂੰ ਤਾਂ ਪਤਾ ਲੱਗਦਾ ਨਹੀਂ। ਇਹ ਸਵਾਲ ਕੀਤਾ ਕਿਤੇ ਆਤਮਾ ਤੇ ਕਾਲੀ ਕੋਇਲ ਤੂੰ ਕਿਤੇ ਗੁਣ ਕਰ ਲਈ? ਕਹਿੰਦਾ ਕਿਹੜਾ ਤੇਰੇ ਚ ਔਗਣ ਆ ਜਿਹਦੇ ਕਰਕੇ ਤੂੰ ਕਾਲੀ ਆ, ਇੰਨੀ ਕਲਖ ਚੜੀ ਹੈ। ਹੁਣ ਤੁਸੀਂ ਹਿਸਾਬ ਲਓ, ਕਾਲੀ ਰਾਤ ਹੋਵੇ ਹਨੇਰਾ, ਕਾਲੀ ਰਾਤ ਹੋਵੇ ਹਨੇਰਾ ਹੋਵੇ, ਕੀ ਕਹੀਦਾ? ਅੱਜ ਕੁਛ ਦਿਸਦਾ ਨਹੀਂ, ਮੱਸਿਆ ਦੀ ਰਾਤ ਹੈ, ਕਾਲੀ ਰਾਤ ਆ। ਤੇ ਇੱਥੇ ਫਰੀਦ ਸਾਹਿਬ ਬਣ ਕਹਿੰਦੇ ਕਹਿੰਦੇ ਮੇਰੀ ਆਤਮਾ ਇੰਨੀ ਕੁ ਕਾਲੀ ਹੈ ਕਿ ਇਹਦੇ ਚੋਂ ਪਰਮਾਤਮਾ ਦਿਸਦਾ ਹੀ ਨਹੀਂ, ਪ੍ਰਕਾਸ਼ ਦਿਸਦਾ ਹੀ ਨਹੀਂ। ਕਾਲੀ ਕੋਇਲ ਤੂੰ ਕਿਤੇ ਗੁਣ ਕਾਲੀ? ਤੇਰਾ ਔਗਣਾ ਤੇਰੇ ਅੰਦਰ ਇੰਨੀ ਕਲਖ ਚੜੀ, ਇੰਨਾ ਹਨੇਰਾ, ਇੰਨਾ ਕਾਲਾਪਨ। ਅੱਗੋਂ ਇਹ ਆਤਮਾ ਜਵਾਬ ਦਿੰਦੀ ਹੈ ਫਰੀਦ ਸਾਹਿਬ ਨੂੰ, ਦੇਖੋ ਕੀ ਕਹਿੰਦੀ ਹੈ, ਆਪਸ ਚ ਗੱਲਾਂ ਕਰੀਦੀਆਂ ਨਾ, ਠੀਕ ਹੈ, ਰੱਬ ਦੇ ਪੈਰੇ ਮਨ ਨਾਲ ਗੱਲਾਂ ਕਰਦੇ ਆ, ਗੁਰੂ ਨਾਲ ਗੱਲਾਂ ਕਰਦੇ, ਰੱਬ ਨਾਲ ਗੱਲਾਂ ਕਰਦੇ। ਕਿਸੇ ਤੋਂ ਆਤਮਾ ਨੂੰ ਪੁੱਛਿਆ ਕਿ ਕਿਹੜਾ ਉਗਣ ਹੈ ਤੇਰੇ ਚ ਜਦ ਇੰਨੀ ਕਾਲੀ ਹੈ, ਤੇ ਇਹ ਆਤਮਾ ਕੋ ਜਵਾਬ ਦੇਣ ਲੱਗੀ। ਬੜੇ ਆਨੰਦ ਵਾਲੀ ਗੱਲ ਹੈ। ਆਤਮਾ ਕਹਿੰਦੀ ਭਗਤ ਫਰੀਦ ਨੂੰ, ਕਹਿੰਦੀ ਫਰੀਦਾ ਮੇਰੀ ਗੱਲ ਸੁਣੋ, ਆਪਣੇ ਪ੍ਰੀਤਮ ਕੇ ਹੋ ਬਿਰਹੇ ਜਾਲੀ। ਕਹਿੰਦੀ ਫਰੀਦ ਜਿਸ ਸਰੀਰ ਅੰਦਰ ਮੈਂ ਅੱਜ ਬੈਠੀ ਹਾਂ ਨਾ, ਜਿਸ ਸਰੀਰ ਅੰਦਰ ਮੈਂ ਅੱਜ ਬੈਠੀ ਹਾਂ, ਇਹੋ ਜਿਹੇ ਸਰੀਰ ਮੈਂ ਪਹਿਲਾਂ ਬੜੇ ਭੋਗੇ, ਐਸੇ ਘਰ ਹਮ ਬਹੁਤ ਵਸਾਏ। ਕਹਿੰਦੀ ਇਸ ਸਰੀਰ ਵਰਗੇ ਪਹਿਲਾਂ ਮੈਂ ਘਰ ਬੜੇ ਭੋਗੇ, ਉਹਨਾਂ ਘਰਾਂ ਵਿੱਚ ਬੈਠੀ, ਪਤੀ ਪਰਮੇਸ਼ਰ ਦੇ ਵਿਛੋੜੇ 'ਚ। ਧਿਆਨ ਦਿਓ ਕੀ ਲਿਖਿਆ, ਆਪਣੇ ਪੀਤਮ ਕੇ ਹੋਂ ਬਿਰਹੇ ਜਾਲੀ। ਕਹਿੰਦੀ ਉਹਨਾਂ ਸਰੀਰਾਂ ਵਿੱਚ ਬੈਠਿਆ, ਉਹਨਾਂ ਭਾਂਡਿਆਂ ਵਿੱਚ ਰਹਿੰਦਿਆਂ, ਮੈਂ ਆਪਣੇ ਪਤੀ ਪਰਮੇਸ਼ਰ ਦੇ ਵਿਛੋੜੇ 'ਚ ਕਈ ਮਾੜੇ ਕਰਮ ਕਰ ਬੈਠੀ, ਆਪਣੇ ਪਤੀ ਪਰਮੇਸ਼ਰ ਦੇ ਵਿਛੋੜੇ 'ਚ ਕਈ ਮਾੜੇ ਕਰਮ ਕਰ ਬੈਠੀ, ਉਹਨਾਂ ਮਾੜਿਆਂ ਕਰਮਾਂ ਦੀ ਮੇਰੇ 'ਤੇ ਮੈਲ ਚੜ ਗਈ, ਉਸ ਮੈਲ ਕਰਕੇ ਫਰੀਦਾ ਤੈਨੂੰ ਮੇਰੇ 'ਚੋਂ ਪਰਮਾਤਮਾ ਨਹੀਂ ਦਿਸਦਾ। ਅਤੇ ਆਪਾਂ ਕੀ ਕਹਿਤਾ, ਕਾਲੀ ਕੋਇਲ ਨੂੰ ਸੰਬੋਧਨ ਕਰਕੇ ਫਰੀਦ ਜੀ ਕਹਿੰਦੇ ਤੂੰ ਕਾਲੀ ਕੋਇਲ। ਉਹ ਭਾਈ ਮਨ ਦੀਆਂ ਗੱਲਾਂ ਸਾਰੀਆਂ, ਆਤਮਾ ਅਤੇ ਪਰਮਾਤਮਾ ਦੀਆਂ ਗੱਲਾਂ ਸਾਰੀਆਂ, ਸਿਰਫ ਵਿਚਾਰ ਕਰਨਾ ਜਰਾ ਆਪਸੀ ਨੇ। ਤਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ, ਕਹਿੰਦੇ ਸਾਹਿਬ ਮੇਰਾ ਸਦਾ ਹੈ, ਕਹਿੰਦੇ ਪਰਮਾਤਮਾ ਹਮੇਸ਼ਾ ਹੈ, ਸਭ ਜਗ੍ਹਾ 'ਤੇ ਅਵੇਲੇਬਲ ਹੈ, ਪਰਮਾਤਮਾ ਕਿਤੇ ਨਹੀਂ ਜਾਂਦਾ, ਸਾਡੀ ਸੁਰਤ ਭੱਜੀ ਫਿਰਦੀ ਹੈ, ਸਾਡਾ ਧਿਆਨ ਭੱਜਿਆ ਫਿਰਦਾ, ਪਰਮਾਤਮਾ ਕਿਤੇ ਨਹੀਂ ਜਾਂਦਾ। ਪਰਮਾਤਮਾ ਸਰਬ ਵਿਆਪੀ ਹੈ, ਸਾਰਿਆਂ ਦੇ ਅੰਦਰ ਰਹਿੰਦਾ ਹੈ, ਪਰ ਜ਼ਿੰਦਗੀ 'ਚ ਵਿਚਾਰ ਕਰਕੇ ਦੇਖਣਾ, ਪਰਮਾਤਮਾ ਸਾਰਿਆਂ ਅੰਦਰ ਰਹਿੰਦਾ ਪਰ ਸਾਡੀ ਬਿਰਤੀ ਨਹੀਂ ਟਿਕਦੀ, ਅਸੀਂ ਉਹਨੂੰ ਬਾਹਰੋਂ ਲੱਭਦੇ ਫਿਰਦੇ ਹਾਂ, ਸਾਡੀ ਖੋਜ ਬਾਹਰ ਦੀ ਹੈ, ਜਦਕਿ ਉਹ ਸਾਡੇ ਅੰਦਰ ਹੈ। ਸਭ ਕੁਛ ਕਰਨਾ ਹੈ, ਬਾਹਰ ਨਾ ਹੀ, ਬਾਹਰ ਟੋਲੇ ਸੋ ਭਰਮ ਭੁਲਾਹੀ। ਕਹਿੰਦੇ ਸਭ ਕੁਛ ਮਨਾ ਤੇਰੇ ਘਰ ਦੇ ਅੰਦਰ ਹੈ, ਤੇਰੇ ਅੰਦਰ ਹੈ, ਤੂੰ ਬਾਹਰ ਲੱਭਦਾ ਫਿਰਦਾ ਹੈ, ਇਸ ਕਰਕੇ ਤੂੰ ਭੁਲੇਖੇ 'ਚ ਤੁਰਿਆ ਫਿਰਦਾ, ਭੁਲੇਖੇ 'ਚ ਤੁਰਿਆ ਫਿਰਦਾ। ਕਹਿੰਦੇ ਭਰਮ ਭੁਲੇਖਾ ਦੂਰ ਕਰ, ਆਪਣੇ ਆਪ ਦੀ ਪਹਿਚਾਣ ਕਰ, ਆਪਣੇ ਆਪ ਦੀ ਖੋਜ ਕਰ, ਇਸ ਮਨ ਕੋਈ ਪੁੱਜੋ ਪਾਈ। ਇਸ ਮਨ ਦੀ ਖੋਜ ਕਰਨੀ, ਸਰੀਰ ਦੀ ਖੋਜ ਨਹੀਂ ਹੈ, ਮਨ ਦੀ ਖੋਜ ਹੈ। ਇਸ ਮਨ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨੌਮਿਤ ਭਾਈ। ਇੱਥੇ ਨਾਮ ਪਰਮਾਤਮਾ ਨੂੰ ਕਿਹਾ ਹੈ, ਪਰਮਾਤਮਾ ਦੇ ਬੋਲ ਨੂੰ ਨਾਮ ਕਿਹਾ ਹੈ ਇੱਥੇ, ਉਹ ਸਾਡੇ ਅੰਦਰ ਹੈ, ਉਹ ਮਨ ਦੇ ਅੰਦਰ ਹੈ। ਤਾਂ ਗੁਰੂ ਸਾਹਿਬ ਮਨ ਮੰਦਰ ਤਨ ਸਾਜੀ ਬਾੜ, ਇਸ ਹੀ ਮਤੇ ਬਸ ਅਪਾਰ। ਕਹਿੰਦੇ ਮਨਾ ਧਿਆਨ ਨਾਲ ਸੋਚਿਆ ਕਰ, ਤੂੰ ਹੀ ਮੰਦਰ ਹੈ। ਮੰਦਰ ਅੱਖਰ ਕਿਉਂ ਵਰਤਿਆ ਕਿ ਮਨ ਮੰਦਰ ਹੈ? ਕਿਉਂਕਿ ਮੰਦਰ ਦੇ ਅੰਦਰ ਭਗਵਾਨ ਹੈ। ਤੇ ਗੁਰੂ ਜੀ ਕਹਿਣ ਲੱਗੇ, ਤੇਰੇ ਮਨ ਦੇ ਅੰਦਰ ਹੀ ਪਰਮਾਤਮਾ ਹੈ, ਐਵੇਂ ਨਾ ਕਿਤੇ ਬਾਹਰ ਖੋਜ ਕਰਦਾ ਰਹੇ, ਮਨ ਦੇ ਅੰਦਰ ਹੀ ਹੈ। ਇਸ ਮਨ ਕੋਈ ਖੋਜੋ ਭਾਈ, ਕਹਿੰਦੇ ਇਸ ਮਨ ਦੀ ਖੋਜ ਕਰ, ਮਨ ਖੋਜਤ। ਕਹਿੰਦਾ ਜੇ ਕਿਸੇ ਨੇ ਮਨ ਦੀ ਖੋਜ ਕੀਤੀ ਹੈ ਨਾ, ਤੇ ਖੋਜਦਿਆਂ ਖੋਜਦਿਆਂ ਪਹੁੰਚਿਆ ਕੀ ਹੈ, ਲੱਭਾ ਕੀ ਉਹਨੂੰ? ਮਨ ਖੋਜਤ ਨਾਮ ਨੌਮਿਤ ਭਾਈ। ਕਹਿੰਦੇ ਮਨ ਖੋਜਦਿਆਂ ਖੋਜਦਿਆਂ ਨੇ ਆਪਣੇ ਅੰਦਰੋਂ ਹੀ ਥੋੜਾ ਪਰਮਾਤਮਾ ਦਾ ਬੋਲ ਆ, ਜਿਸ ਬੋਲ ਤੋਂ ਸ੍ਰਿਸ਼ਟੀ ਸ਼ੁਰੂ ਹੋਈ ਹੈ ਉਹਨੂੰ ਨਾਮ ਕਹਿੰਦੇ ਆ। ਮਨ ਖੋਜਤ ਨਾਮ ਨੌ ਨਿਤ ਪਾਈ, ਕਹਿੰਦਾ ਨੌ ਖਜ਼ਾਨਿਆਂ ਦਾ ਜਿਹੜਾ ਮਾਲਕ ਹੈ ਨਾ ਨਾਮ ਪਰਮਾਤਮਾ ਅਕਾਲ ਪੁਰਖ, ਅਸਲ ਚ ਨਾ ਸੰਸਾਰ ਦੇ ਉੱਤੇ ਪਰਮਾਤਮਾ ਨੂੰ ਨਾਮ ਦਾ ਰੂਪ ਦਿੱਤਾ ਗਿਆ, ਠੀਕ ਆ ਬਈ, ਸ਼ਬਦ ਦਾ ਰੂਪ ਦਿੱਤਾ ਗਿਆ ਤੇ ਨਾਮ ਸ਼ਬਦ ਹੈ। ਕਹਿੰਦੇ ਉਹ ਸ਼ਬਦ ਤੇਰੇ ਅੰਦਰ ਹੈ, ਨਾਮ ਤੇਰੇ ਅੰਦਰ ਹੈ, ਠੀਕ ਹੈ। ਤੇ ਗੁਰੂ ਸਾਹਿਬ ਮਨ ਖੋਜਤ ਨਾਮ ਨੌ ਨਿਤ ਪਾਈ, ਕਹਿੰਦੇ ਇਸ ਮਨ ਨੂੰ ਖੋਜਦਿਆਂ ਖੋਜਦਿਆਂ ਲੱਭਾ ਕੀ ਅੰਦਰੋਂ, ਉਹ ਪਰਮਾਤਮਾ ਦਾ ਬੋਲ ਲੱਭਿਆ, ਉਹ ਪ੍ਰਕਾਸ਼ ਲੱਭਿਆ ਜਿਸ ਪ੍ਰਕਾਸ਼ ਤੋਂ ਸਾਰੀ ਸ੍ਰਿਸ਼ਟੀ ਉਤਪੰਨ ਹੋਈ, ਲੱਭਿਆ ਅੰਦਰ ਸਾਡੇ ਅੰਦਰ ਹੈ, ਉਹਦੀ ਪ੍ਰਾਪਤੀ ਹੋ ਗਈ। ਆਹੀ ਪਰਮਾਤਮਾ ਦੀ ਪ੍ਰਾਪਤੀ ਹੈ, ਆਹੀ ਪਰਮਾਤਮਾ ਦਾ ਮਿਲਣ ਹੈ। ਜਿੱਦਾਂ ਤੁਸੀਂ ਇੱਥੇ ਪਹੁੰਚ ਗਏ, ਜਿੱਦਾਂ ਤੁਸੀਂ ਆਪਣੇ ਅੰਦਰੋਂ ਉਸ ਨਾਮ ਦੀ ਖੋਜ ਕਰ ਲਈ, ਤੁਸੀਂ ਪਰਮਾਤਮਾ ਦੀ ਖੋਜ ਕਰ ਲਈ, ਤੁਸੀਂ ਅਕਾਲ ਪੁਰਖ ਦੀ ਖੋਜ ਕਰ ਲਈ, ਠੀਕ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ, ਇਸ ਕਾ ਬਸਰਾਮ ਅੰਦਰ ਹੈ ਤੁਹਾਡੇ, ਕਿਸੇ ਬਾਹਰ ਦੀ ਖੋਜ ਨਹੀਂ ਹੈ, ਖੋਜ ਅੰਦਰ ਦੀ ਹੈ। ਪਰ ਇਹ ਖੋਜ ਜਿਹੜੀ ਹੈ, ਗੁਰੂ ਸਾਹਿਬ ਕਹਿੰਦੇ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਈ, ਕਹਿੰਦੇ ਪਰਮਾਤਮਾ ਤਾਂ ਹਮੇਸ਼ਾ ਤੇਰੇ ਨਾਲ ਆ, ਪਰ ਮਨਾ ਹੁਣ ਦਿਸਣਾ ਜਦੋਂ ਸ਼ਬਦ ਦੀ ਕਮਾਈ ਕਰੇਗਾ। ਹੁਣ ਦੇਖੋ ਆਪਾਂ ਪਾਠ ਕੀਤਾ, ਗੁਰਬਾਣੀ ਪੜ੍ਹੀ, ਕੀਰਤਨ ਸਰਵਣ ਕੀਤਾ, ਕਥਾ ਸਰਵਣ ਕੀਤੀ, ਇਹ ਤਾਂ ਜ਼ਰੀਏ ਨੇ ਸਾਰੇ, ਪਰ ਭੋਲਿਓ ਜਿੰਨਾ ਚਿਰ ਪ੍ਰੈਕਟੀਕਲ ਨਹੀਂ ਕਰੋਗੇ, ਸ਼ਬਦ ਦੀ ਕਮਾਈ ਨਹੀਂ ਕਰੋਗੇ, ਆਪ ਸ਼ਬਦ ਦੀ ਕਮਾਈ ਨਹੀਂ ਕਰੋਗੇ ਨਾ, ਉਹਨਾਂ ਚਿਰ ਸਾਨੂੰ ਦਿਸਣਾ ਨਹੀਂ ਪਰਮਾਤਮਾ ਨੇ। ਅਸੀਂ ਕੀ ਕਰ ਰਹੇ ਹਾਂ, ਸਵੇਰੇ ਉੱਠੇ ਆਪਾਂ ਨਿਤਨੇਮ ਕੀਤਾ, ਗੁਰਬਾਣੀ ਪੜ੍ਹੀ ਆਪਾਂ, ਉਸ ਤੋਂ ਬਾਅਦ ਆਪਾਂ ਘੰਟਾ ਦੋ ਘੰਟੇ ਆਰਾਮ ਕਰ ਲਿਆ, ਸੌ ਲਿਆ, ਫਿਰ ਉੱਠੇ ਹਾਂ, ਫਿਰ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ, ਫਿਰ ਦੋ ਚਾਰ ਘੰਟੇ ਸੌ ਲਿਆ, ਫਿਰ ਉੱਠੇ ਹਾਂ ਤੇ ਕਾਲਾਂ ਪੈ ਗਈਆਂ, ਰਹਿਰਾ ਦਾ ਪਾਠ ਕੀਤਾ, ਫਿਰ ਆਪਾਂ ਵਿਹਲੇ ਹੋ ਗਏ, ਫਿਰ ਆਪਾਂ ਰੌਲਾ ਪਾਉਣ ਲੱਗ ਪਏ, ਰਹਿਰਾ ਦਾ ਪਾਠ ਕੀਤਾ, ਲੰਗਰ ਪਾਣੀ ਛਕਿਆ, ਫਿਰ ਕੰਮ ਸ਼ੁਰੂ ਹੋ ਗਿਆ ਕਿ ਸੌ ਜਾਓ ਸਵੇਰੇ ਅੰਮ੍ਰਿਤ ਲਈ ਉੱਠਣਾ, ਸਵੇਰੇ ਉੱਠ ਕੇ ਪਾਠ ਕਰਨਾ, ਸੌ ਜਾਓ, ਰੌਲਾ ਪੈਣ ਲੱਗ ਪੈਂਦਾ, ਸੌਣ ਦੀਆਂ ਤਿਆਰੀਆਂ, ਸਵੇਰੇ ਕੀ ਕਰਨਾ। ਉਹਨਾਂ ਸਾਰਿਆਂ ਕੰਮਾਂ ਦੇ ਵਿੱਚ ਆਪਾਂ ਇਹ ਤੇ ਕਿਹਾ, ਸੌ ਜਾਓ ਦੋ ਘੰਟੇ ਉੱਠ ਕੇ ਪਾਠ ਕਰਨਾ, ਸੌ ਜਾਓ ਦੋ ਘੰਟੇ ਉੱਠ ਕੇ ਪਾਠ ਕਰਨਾ। ਕੋਈ ਵਿਰਲਾ ਹੀ ਕਹਿੰਦਾ, ਕਹਿੰਦਾ ਪਾਠ ਕਰ ਲਿਆ, ਕਹਿੰਦਾ ਕਰ ਲਿਆ, ਹੁਣ ਜੋ ਪਾਠ ਨੇ ਕਿਹਾ, ਜੋ ਗੁਰਬਾਣੀ ਨੇ ਕਿਹਾ, ਹੁਣ ਉਹ ਕਰ ਲਓ, ਆਹ ਸ਼ਬਦ ਦੀ ਕਮਾਈ ਹੈ। ਹੁਣ ਬਾਣੀ ਪੜ੍ਹੀ ਹੈ, ਸ਼ਬਦ ਦੀ ਕਮਾਈ ਨਹੀਂ ਕੀਤੀ, ਗੁਰਬਾਣੀ ਪੜ੍ਹਨ ਤੋਂ ਮਨਾ ਨਹੀਂ ਕੀਤਾ ਪਾਤਸ਼ਾਹ ਨੇ, ਕਹਿੰਦਾ ਬਾਣੀ ਪੜ੍ਹੇਗਾ ਸੋਝੀ ਆਊਗੀ, ਪਰ ਧਿਆਨ ਨਾਲ ਪੜ੍ਹਦੇ ਪੜ੍ਹਦੇ ਗੁਰਬਾਣੀ ਨੂੰ ਧਿਆਨ ਨਾਲ ਪੜ੍ਹੋ। ਗੁਰਬਾਣੀ ਨੇ ਖੁਦ ਹੀ ਲਿਖਿਆ, ਖੁਦ ਹੀ ਇਸ ਚੀਜ਼ ਨੂੰ ਦੱਸਣਾ ਕੀਤਾ, ਕਹਿੰਦੇ ਪੜ੍ਹਿਆ ਮੈਲ ਨਾ ਉਤਰੇ। ਪੁੱਛੋ ਗਿਆਨੀਆਂ ਜਾਏ, ਕਹਿੰਦੇ ਇਹ ਨਹੀਂ ਕਿ ਪੜ੍ਹਨੀ ਨਹੀਂ ਹੈ, ਇਹ ਨਹੀਂ ਕਿ ਪੜ੍ਹਨੀ ਨਹੀਂ ਹੈ, ਮਨਾ ਥੋੜ੍ਹੀ ਕੀਤਾ ਕਿ ਬਾਣੀ ਤਾਂ ਪੜ੍ਹਨੀ, ਗੁਰਬਾਣੀ ਪੜ੍ਹਾਂਗੇ ਸੋਝੀ ਆਊਗੀ, ਗੁਰਬਾਣੀ ਪੜ੍ਹਾਂਗੇ ਗਿਆਨ ਮਿਲੂਗਾ। ਪਰ ਸਦਕੇ ਜਾਵਾਂ, ਗੁਰਬਾਣੀ ਪੜ੍ਹਨ ਲਈ ਗਿਆਨ ਅਜੇ ਤੱਕ ਨਹੀਂ ਮਿਲਿਆ, ਸੋਝੀ ਨਹੀਂ ਆਈ, ਅੰਦਰ ਕੋਈ ਪ੍ਰਕਾਸ਼ ਨਹੀਂ ਹੋਇਆ, ਕਾਰਨ ਕੀ ਹੈ? ਇੱਕ ਪੜ੍ਹ ਪੜ੍ਹ ਗੱਡੀ ਲੱਦੀ, ਗੁਰਬਾਣੀ ਪੜ੍ਹੀ ਹੈ ਪਰ ਗੁਰਬਾਣੀ ਸੁਣੀ ਨਹੀਂ ਕਦੀ, ਗੁਰਬਾਣੀ ਦਾ ਪਤਾ ਹੀ ਨਹੀਂ ਮੈਨੂੰ ਗੁਰੂ ਨੇ ਕਿਹਾ ਕੀ, ਪਤਾ ਹੀ ਨਹੀਂ। ਹੁਣ ਉਹ ਕਹਿਣ ਡਿਆ ਨੇ, ਕਹਿੰਦਾ ਸਾਹਿਬ ਮੇਰਾ ਸੱਦਾ ਹੈ, ਦਿਸੇ ਸ਼ਬਦ ਕਮਾਏ, ਸ਼ਬਦ ਦੀ ਤਾਂ ਮੈਂ ਕਮਾਈ ਕੀਤੀ ਨਹੀਂ, ਪਾਠ ਮੈਂ ਕਰ ਲਿਆ, ਨਿਤਨੇਮ ਤਾਂ ਮੈਂ ਕਰ ਲਿਆ, ਸਹਿਜ ਪਾਠ ਦਾ ਭੋਗ ਤੇ ਮੈਂ ਪਾ ਲਿਆ, ਸ਼ਬਦ ਦੀ ਕਮਾਈ ਕੀਤੀ ਨਹੀਂ, ਸ਼ਬਦ ਦੀ ਕਮਾਈ ਤੋਂ ਬਗੈਰ ਹੀ ਮੈਂ ਸਹਿਜ ਪਾਠ ਦਾ ਭੋਗ ਪਾ ਕੇ ਤੇ ਕਹਿਤਾ ਗੁਰੂ ਜੀ ਨੇ, ਕਿਰਪਾ ਕਰੋ ਕਦੋਂ ਦਰਸ਼ਨ ਦਿੰਦੇ, ਕਦੋਂ ਮਿਲੋਗੇ, ਦੱਸੋ ਕੋਈ ਟਾਈਮ ਦੱਸੋ ਕਦੋਂ ਮਿਲੋ। ਪਰਮਾਤਮਾ ਹੱਸੀ ਜਾਂਦੇ, ਕਹਿੰਦੇ ਭਾਈ ਗੱਲ ਸੁਣ, ਜਿਹਦੇ ਕਰਕੇ ਮੈਂ ਮਿਲਣਾ ਆ, ਜਿਹਦੇ ਨਾਲ ਤੇਰਾ ਮੇਰਾ ਮਿਲਾਪ ਹੋਣਾ, ਹੁਣ ਉਹ ਕੰਮ ਕਰ ਰਿਹਾ, ਉਹ ਕੀ ਹੈ? ਸ਼ਬਦ ਦੀ ਕਮਾਈ ਕਰ, ਸੁੱਤ ਸ਼ਬਦ ਦਾ ਮਿਲਾਪ ਕਰ, ਨਾਮ ਸਿਮਰਨ ਕਰ, ਇੱਦਾਂ ਹੀ। ਗੁਰੂ ਪਿਆਰਿਓ, ਸ਼ਬਦ ਦੀ ਕਮਾਈ ਐਵੇਂ ਨਹੀਂ ਹੋ ਜਾਂਦੀ, ਗੱਲੀ ਯੋਗ ਲਾਉਣੇ, ਗੱਲਾਂ ਨਾਲ ਸ਼ਬਦ ਦੀ ਕਮਾਈ ਨਹੀਂ ਹੋ, ਸ਼ਬਦ ਦੀ ਕਮਾਈ ਕਰਨ ਲਈ, ਸੁੱਤ ਸ਼ਬਦ ਦਾ ਮਿਲਾਪ ਕਰਨ ਲਈ ਸਾਡੇ ਅੰਦਰ ਦੀ ਬਿਰਤੀ ਤਬਦੀਲ ਕਰਨੀ ਪੈਂਦੀ ਹੈ, ਸਾਡੇ ਅੰਦਰ ਦੀ ਬਿਰਤੀ ਤਬਦੀਲ ਕਰਨੀ ਪੈਂਦੀ ਹੈ, ਮਨ ਦੇ ਵਿਚਾਰ ਬਦਲਨੇ ਪੈਂਦੇ, ਆਪਣੇ ਵਿਚਾਰ ਛੱਡਣੇ ਪੈਂਦੇ ਆ, ਗੁਰੂ ਦੀ ਵਿਚਾਰ ਧਾਰਨ ਕਰਨੀ ਪੈਂਦੀ, ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਰਨਾ ਪੈਂਦਾ, ਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਨਾ ਪੈਂਦਾ। ਹੁਣ ਕਰਨਾ ਕਿਵੇਂ? ਗੁਰੂ ਦੇ ਸ਼ਬਦ ਨੂੰ ਗ੍ਰਹਿਣ ਕਿਵੇਂ ਕਰਨਾ? ਤੇ ਗੁਰੂ ਸਾਹਿਬ ਬੜੇ ਪਿਆਰ ਦੇ ਨਾਲ ਕਹਿਣ ਲੱਗੇ, ਆਪਸੀ ਪੜ੍ਹਨਾ 400 ਅੰਗ ਦੇ ਉੱਤੇ ਆਉਂਦਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਪਾਤਸ਼ਾਹ ਲਿਖਦੇ, ਕਹਿੰਦੇ ਫਿਰ ਮਨਾ ਇੱਕ ਕੰਮ ਕਰ ਯਾਰ, ਦੱਸੋ ਕੀ ਕਰੇ? ਕਹਿੰਦੇ ਤੂੰ ਮਿਲਣਾ ਪਰਮਾਤਮਾ ਨੂੰ, ਦਰਸ਼ਨ ਕਰਨੇ? ਕਹਿੰਦੇ ਕਰਨੇ, ਸੁੱਤ ਸ਼ਬਦ ਦਾ ਮਿਲਾਪ ਕਰਨਾ? ਕਹਿੰਦਾ ਹੁੰਦਾ ਹੀ ਨਹੀਂ, ਬਥੇਰਾ ਵਾਹਿਗੁਰੂ ਕਰਦੇ, ਬਥੇਰਾ ਰਾਮ ਰਾਮ ਕਰਦੇ, ਮਨ ਟਿਕਦਾ ਹੀ ਨਹੀਂ, ਸੁੱਤ ਸ਼ਬਦ ਦਾ ਮਿਲਾਪ ਹੁੰਦਾ ਹੀ ਨਹੀਂ। ਕਹਿੰਦੇ ਫਿਰ ਆ ਮੈਂ ਤੈਨੂੰ ਤਰੀਕਾ ਦੱਸਾਂ, ਜੇ ਇਹ ਤਰੀਕਾ ਅਪਣਾ ਲਵੇਂਗਾ ਨਾ ਤੇ ਸੁੱਤ ਸ਼ਬਦ ਦਾ ਮਿਲਾਪ ਹੋ। ਪਾਤਸ਼ਾਹ ਦੱਸੋ ਤਰੀਕਾ, ਤਰੀਕਾ ਪੁੱਛਣ ਤੇ ਆਪਾਂ ਆਏ, ਤਰੀਕਾ ਦੱਸੋ, ਤੇ ਸਭ ਤੋਂ ਪਹਿਲਾਂ ਤਰੀਕਾ ਕੀ ਦੱਸਦੇ? ਕਹਿੰਦੇ ਸੰਤਾਂ ਕੀ ਹੋਏ ਦੱਸ ਲਈ, ਇਹੋ ਅਚਾਰਾ ਸਿੱਖ ਦੀ। ਧਿਆਨ ਨਾਲ ਸੁਣਿਓ, ਸੰਤਾਂ ਕੀ ਹੋਏ ਦੱਸ ਰਹੀ। ਕਹਿੰਦੇ ਆਤਮਾ ਪਹਿਲਾਂ ਮੇਰੀ ਗੱਲ ਸੁਣ, ਸੁਰਤ ਨੂੰ ਕਹਿ ਰਿਹਾ ਕਹਿੰਦੇ ਮੇਰੀ ਗੱਲ ਸੁਣ ਲੈ, ਸੰਤਾਂ ਕੀ ਹੋਏ ਦੱਸ ਰਹੀ। ਕਹਿੰਦੇ ਸਭ ਤੋਂ ਪਹਿਲਾਂ ਤੇ ਗੁਰੂ ਸਾਹਿਬਾਂ ਦੀ, ਮਹਾਂਪੁਰਖਾਂ ਦੀ ਦਾਸੀ ਬਣ। ਦਾਸੀ ਕਿਹਨੂੰ ਕਹਿੰਦੇ? ਦਾਸ ਦਾ ਮਤਲਬ ਇਹ ਨਹੀਂ ਹੈਗਾ ਕਿ ਤੁਸੀਂ ਗੁਰੂ ਘਰ ਜਾ ਕੇ ਰਹਿਣ ਲੱਗ ਪਏ, ਤੁਹਾਨੂੰ ਕਿਸੇ ਨੇ ਪੁੱਛਿਆ ਅਸੀਂ ਤਾਂ ਗੁਰੂ ਦੇ ਦਾਸ ਆ ਜੀ, ਅਸੀਂ ਤਾਂ ਗੁਰੂ ਦੇ ਦਾਸ ਆ ਜੀ, ਅਸੀਂ ਤਾਂ ਗੁਰੂ ਦੀ ਦਾਸੀ ਆ ਜੀ। ਭੋਲਿਓ, ਜ਼ਬਾਨ ਨਾਲ ਕਹਿਣ ਨਾਲ ਦਾਸ ਨਹੀਂ ਬਣ ਜਾਈਦਾ, ਜ਼ਬਾਨ ਨਾਲ ਕਹਿਣ ਦੇ ਨਾਲ ਸਿੱਖ ਨਹੀਂ ਬਣ ਜਾਈਦਾ। ਜ਼ਬਾਨਾਂ ਤਾਂ ਆਪਾਂ ਕਹਿੰਦੇ ਗੁਰੂ ਦੇ ਸਿੱਖ ਹੈ ਆਪਾਂ, ਜ਼ਬਾਨਾਂ ਤਾਂ ਕਹਿੰਦੇ ਅਸੀਂ ਦਾਸ ਹੈ ਗੁਰੂ ਦੇ। ਸਦਕੇ ਜਾਵਾਂ, ਕਿਤੇ ਸੰਗਤ ਦੇ ਵਿੱਚੋਂ ਕੋਈ ਬੰਦਾ ਮਾੜੀ ਜਿਹੀ ਕੋਈ ਗੱਲ ਕਹਿ ਦੇਵੇ, ਸਹਿਮ ਨਹੀਂ ਹੁੰਦੀ, ਚੁੱਭ ਜਾਂਦੀ ਹੈ। ਮਾੜੀ ਜਿਹੀ ਕੋਈ ਗੱਲ ਕਹਿ ਦੇਵੇ, ਸਹਿਮ ਨਹੀਂ ਹੁੰਦੀ, ਚੁੱਭ ਜਾਂਦੀ ਹੈ। ਉਹਦੇ ਕੋਈ ਦਾਸ ਕਿੱਥੇ ਬਣੇ? ਦਾਸ ਕਿੱਥੇ ਬਣੇ? ਦਾਸ ਪਤਾ ਕਿਹਨੂੰ ਕਹਿੰਦੇ ਆ? ਕਹਿੰਦੇ ਭਾਈ ਚੱਖੜ ਝਾਂਗੀ ਮੀਂਹ ਬਰਸੇ ਵੀ ਗੁਰ ਦੇਖਣ ਜਾਈ। ਚੱਖੜ ਝਾਂਗੀ ਮੀਂਹ ਬਰਸੇ, ਆਹ ਵਾਲਾ ਨਹੀਂ ਕਿ ਬਾਹਰ ਜਿੰਨਾ ਮਰਜ਼ੀ ਮੀਂਹ ਪੈ ਜਾਏ, ਕੋਈ ਸੱਜਣ ਕਵੇ ਦੇਖ ਬੜਾ ਮੀਂਹ ਪਿਆ, ਮੈਂ ਫਿਰ ਵੀ ਭਿੱਜ ਭੁੱਜ ਗਿਆ ਤੇ ਮੈਂ ਆ ਗਿਆ, ਮੈਂ ਨਹੀਂ ਪਰਵਾਹ ਕੀਤੀ, ਜਿੰਨਾ ਮਰਜ਼ੀ ਮੀਂਹ ਪੈ ਗਿਆ ਮੈਂ ਕਿਹਾ ਚੱਲਣਾ ਹੀ ਚੱਲਣਾ, ਅੱਜ ਮੈਂ ਆ ਗਿਆ। ਸਦਕੇ ਜਾਵਾਂ, ਬਾਹਰ ਮੀਂਹ ਪਿਆ ਭਿੱਜ ਕੇ ਆ ਗਿਆ, ਬਾਹਰ ਮੀਂਹ ਪਿਆ ਭਿੱਜ ਕੇ ਆ ਗਿਆ, ਪਰ ਅੰਦਰ ਦੁੱਖਾਂ ਦਾ ਮੀਂਹ ਪਿਆ ਤੇ ਖਲੋ ਗਿਆ। ਅੰਦਰ ਦੁੱਖਾਂ ਦਾ ਮੀਂਹ ਪਿਆ ਤੇ ਸੁਰਤ ਖਲੋ ਗਈ, ਸਿਮਰਨ ਕਰਦੀ ਨਹੀਂ, ਸ਼ਬਦ ਨਾਲ ਜੁੜਦੀ ਨਹੀਂ, ਆਇਆ ਚੱਖੜ ਝਾਂਗੀ ਮੀਂਹ ਬਰਸੇ। ਗੁਰੂ ਜੀ ਕਹਿੰਦੇ ਉਹ ਮਨਾ, ਜਦੋਂ ਸੁਰਤ ਸ਼ਬਦ ਦਾ ਮਿਲਾਪ ਕਰਨ ਲੱਗਦਾ, ਜਦੋਂ ਧੰਨ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਮੰਨਦਾ, ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਦਾ, ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਰਨ ਦੀ ਕੋਸ਼ਿਸ਼ ਕਰਦਾ, ਤੇ ਗੱਲ ਪੱਲੇ ਬੰਨ ਪਹਿਲਾਂ ਕੀ ਗੱਲੇ ਬੰਨ, ਚੱਖੜ ਝਾਂਗੀ ਮੀਂਹ ਬਰਸੇ। ਕਹਿੰਦੇ ਭਾਈ ਤੇਰੇ ਉੱਤੇ ਹੁਣ ਦੁੱਖਾਂ ਦੀ ਭਾਵੇਂ ਬਰਸਾਤ ਆ ਜਾਵੇ, ਮੀਂਹ ਪੈਣ ਲੱਗ ਪਿਆ, ਦੁੱਖਾਂ ਦਾ ਪਰਵਾਹ ਨਾ ਕਰੀ, ਵੀ ਗੁਰ ਦੇਖਣ ਜਾਈ, ਗੁਰੂ ਨੇ ਲਿਖਿਆ। ਕਹਿੰਦੇ ਫਿਰ ਕੰਮ ਕਰੀ, ਵੀ ਗੁਰ ਦੇਖਣ ਜਾਈ, ਸੁਰਤ ਸ਼ਬਦ ਦਾ ਮਿਲਾਪ ਜ਼ਰੂਰ ਕਰੀ, ਸੁਰਤ ਕਰਕੇ ਗੁਰ ਨੂੰ ਜ਼ਰੂਰ ਵੇਖੀ, ਨਾਮ ਨੂੰ ਜ਼ਰੂਰ ਵੇਖੀ, ਸ਼ਬਦ ਦੀ ਅਰਾਧਨਾ ਜ਼ਰੂਰ ਕਰੀ। ਇਹ ਆਪਾਂ ਕੀਤਾ, ਵੀ ਆਪਾਂ ਇਹ ਕੰਮ ਕੀਤਾ, ਤਾਂ ਉਹਨਾਂ ਨੇ ਕਿਹਾ ਸੰਤਾਂ ਕੀ ਹੋਏ ਦੱਸ ਰਹੀ। ਇਹਨੇ ਸਭ ਤੋਂ ਪਹਿਲਾਂ ਮਨਾ, ਜੇ ਚਾਹੁੰਦਾ ਤੂੰ ਸ਼ਬਦ ਦੀ ਕਮਾਈ ਕਰਨੀ, ਜੇ ਤੂੰ ਚਾਹੁੰਦਾ ਸ਼ਬਦ ਦੀ ਕਮਾਈ ਕਰਨੀ, ਤੇ ਸਭ ਤੋਂ ਪਹਿਲਾਂ ਇੱਕ ਕੰਮ ਕਰ, ਸੰਤਾਂ ਕੀ ਹੋਏ ਦੱਸ ਰਹੀ। ਕਹਿੰਦੇ ਤੂੰ ਸੰਤਾਂ ਮਹਾਂਪੁਰਖਾਂ ਦੀ, ਗੁਰੂ ਦੀ ਦਾਸੀ ਬਣ ਪਹਿਲਾਂ। ਦਾਸ ਦਾ ਮਤਲਬ ਕੀ ਹੈ? ਆਪਣੇ ਆਪ ਨੂੰ ਭੁੱਲ ਜਾ, ਆਪਣੇ ਆਪ ਨੂੰ ਤਿਆਗ ਕੇ ਜੋ ਗੁਰੂ ਜੀ ਕਹਿੰਦੇ ਆ ਉਹ ਕੰਮ ਕਰ, ਬਿਲਕੁਲ ਆਪਣਾ ਆਪ ਖਤਮ ਕਰ ਦੇ, ਦਾਸੀ ਬਣ ਜਾ। ਇਹੋ ਅਚਾਰਾ ਸਿੱਖ ਦੀ। ਅਚਾਰਾ ਕਿਹਨੂੰ ਕਹਿੰਦੇ? ਕਰਤਵ। ਇਹ ਕਰਤਵ ਸਿੱਖ, ਇਹ ਤੇਰਾ ਕਰਤਵ ਆ, ਇਹ ਤੇਰਾ ਫਰਜ਼ ਆ। ਆਹ ਚੀਜ਼ ਸਿੱਖ ਪਹਿਲਾਂ ਕਿ ਜੋ ਗੁਰੂ ਕਵੇ ਉਹ ਮੈਂ ਕਰਨਾ, ਉਹਦੀ ਦਾਸ ਬਣ ਕੇ ਰਹਿਣਾ। ਕਹਿੰਦਾ ਆਪਾਂ ਆਪਣੀ ਗੱਲ ਗੁਰੂ ਨੂੰ ਨਹੀਂ ਸੁਣਾਉਣੀ, ਗੁਰੂ ਦੀ ਸੁਣਨੀ ਨੂੰ ਦਾਸ ਕਹਿੰਦੇ। ਜਿੱਥੇ ਆਪਣੀ ਸੁਣਾਤੀ, ਉੱਥੇ ਦਾਸੀ ਨਹੀਂ ਰਹੀ। ਹੁਣ ਇੱਕ ਮਾਲਕ ਇੱਕ ਨੌਕਰ, ਮਾਲਕ ਕਵੇ ਨੌਕਰ ਨੂੰ ਵੀ ਭਾਈ ਇੱਦਾਂ ਕੰਮ ਕਰ ਲੈ, ਤੇ ਨੌਕਰ ਕਵੇ ਉਹ ਛੱਡੋ ਬਰਾ, ਤੁਸੀਂ ਤੇ ਐਵੇਂ ਲੱਗੇ ਰਹਿੰਦੇ, ਮੈਂ ਇੱਦਾਂ ਕਰ ਦਿੰਦਾ। ਮਾਲਕ ਦੋ ਚਾਰ ਦਸ ਦਿਨ ਤੇ ਦੇਖਦਾ, ਹੌਲੀ ਜੀ ਕਹਿੰਦਾ, ਕਹਿੰਦਾ ਭਾਈ ਸਾਹਿਬ ਤੁਸੀਂ ਛੁੱਟੀ ਕਰ ਲਓ। ਤੋ ਕੀ ਗੱਲ ਹੋਈ? ਕਹਿੰਦਾ ਭਾਈ ਏਦਾਂ ਆ ਵੀ ਤੂੰ ਨੌਕਰ ਨਹੀਂ, ਤੂੰ ਮਾਲਕ ਹੈ, ਤੇ ਜਾ ਕਿਤੇ ਮਾਲਕ ਹੀ ਕਰ, ਤੂੰ ਨੌਕਰੀ ਕਾਹਨੂੰ ਕਰਦਾ? ਜਾ ਜਾ ਕਿਤੇ ਤੂੰ ਨੌਕਰੀ ਨਾ ਕਰ, ਤੂੰ ਕਿਤੇ ਮਾਲਕ ਆ, ਦੋ ਚਾਰ ਬੰਦੇ ਆਪਣੇ ਥੱਲੇ ਰੱਖ, ਤੈਨੂੰ ਮੈਂ ਕੋਈ ਕੰਮ ਦੱਸਦਾ, ਤੂੰ ਅੱਗੋਂ ਮੈਨੂੰ ਕਹਿੰਦਾ ਇੱਦਾਂ ਕਰ ਲਓ। ਕਹਿੰਦਾ ਭਾਈ ਫਿਰ ਇੱਦਾਂ ਵੀ ਤੇਰੇ ਮੇਰੀ ਦਾਲ ਨਹੀਂ ਗਲਣੀ, ਤੂੰ ਜਾ ਕੱਢ ਦਿੱਤਾ। ਸਦਕੇ ਜਾਵਾਂ, ਅਸੀਂ ਵੀ ਗੁਰੂ ਦੀ ਗੱਲ ਨਾ ਮੰਨੀਏ, ਭਾਵੇਂ ਆਪਾਂ ਗੁਰੂ ਦੇ ਦਰ ਤੇ ਆਉਂਦੇ ਰਹੀਏ, ਮੱਥੇ ਟੇਕਦੇ ਰਹੀਏ, ਪਰ ਸਾਡੀ ਬਿਰਤੀ ਜਿਹੜੀ ਆ ਉੱਥੋਂ ਕੱਢੀ ਹੈ, ਸਾਡੀ ਸੁਰਤ ਕੱਢੀ ਹੈ। ਜਾ ਜੇ ਤੂੰ ਮੇਰੀ ਮੰਨਣੀ ਨਹੀਂ, ਹਰ ਇੱਕ ਚੀਜ਼ ਦੀ ਵਿਚਾਰ ਕਰਿਓ ਬੜੇ ਧਿਆਨ ਦੇ ਨਾਲ। ਮੈਂ ਸੰਤਾਂ ਕੀ ਹੋਏ ਦੱਸ ਰਹੀ, ਇਹੋ ਅਚਾਰਾ ਸਿੱਖ ਰਹੀ। ਸਗਲ ਗੁਣਾ ਗੁਣ ਉੱਤਮ ਹੋ, ਭਰਤਾ ਦੂਰ ਨਾ ਭਿੱਖ ਰਹੀ। ਧਿਆਨ ਦਿਓ, ਭਰਤਾ ਖਸਮ ਪਰਮਾਤਮਾ ਅਕਾਲ ਪੁਰਖ, ਦੂਰ ਨਾ ਭਿੱਖ ਰਹੀ। ਕਹਿੰਦੇ ਆਤਮਾ ਸਭ ਤੋਂ ਪਹਿਲਾਂ ਗੁਣ ਪੈਦਾ ਕਰ, ਆ ਗੁਰੂ ਚਰਨਾਂ 'ਚ ਬਹਿ ਕੇ ਗੁਣ ਸਿੱਖ, ਜੇ ਸੁਰਤ ਸ਼ਬਦ ਦਾ ਮਿਲਾਪ ਕਰਨਾ ਹੀ ਤੇ ਠੀਕ ਆ। ਜਿਹੜਾ ਆਪਾਂ ਮਿਲਾਪ ਕਰਨਾ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ। ਸ਼ਬਦ ਦੀ ਕਮਾਈ ਕਿਵੇਂ ਹੁੰਦੀ? ਐਵੇਂ ਨਹੀਂ ਹੁੰਦੀ। ਗੁਰੂ ਸਾਹਿਬ ਕੀ ਕਹਿੰਦੇ? ਕਹਿੰਦੇ ਸਗਲ ਗੁਣਾ ਗੁਣ ਉੱਤਮ ਹੋ, ਭਰਤਾ ਦੂਰ ਨਾ ਭਿੱਖਰੀ। ਕਹਿੰਦੇ ਆਤਮਾ ਪਹਿਲਾਂ ਇੱਕ ਕੰਮ ਕਰ, ਉਹਦਾ ਖਸਮ ਇਹਦਾ ਮਾਲਕ ਹੈ ਨਾ, ਉਹਨੂੰ ਆਪਣੇ ਤੋਂ ਦੂਰ ਨਾ ਸਮਝਿਆ ਕਰ, ਆਪਣੇ ਤੋਂ ਦੂਰ ਨਾ ਸਮਝਿਆ ਕਰ। ਸੱਚ ਦੇ ਆਪਾਂ ਦੂਰ ਸਮਝਦੇ, ਤਾਂ ਹੀ ਤਾਂ ਆਪਾਂ ਉਹਨੂੰ ਦੱਸਦੇ ਵੀ ਇੱਦਾਂ ਕਰਦੇ ਤੇ ਇੱਦਾਂ ਕਰਦੇ। ਤੇ ਜੇ ਆਪਾਂ ਕਹੀਏ ਹੁਣ ਕਈ ਵਾਰ ਦੇਖਿਓ ਘਰ ਦੇ ਵਿੱਚ ਬੱਚਾ ਕਹਿੰਦਾ ਮਾਂ ਫਲਾਣੀ ਚੀਜ਼ ਚਾਹੀਦੀ ਸੀ ਤੇ ਮਾਂ ਕਹਿੰਦੀ ਆਪਣੇ ਪਿਓ ਨੂੰ ਕਹਿ ਤੈਨੂੰ ਲੈ ਦੇਵੇ ਜਾ ਕਹਿ ਆਪਣੇ ਪਿਓ ਨੂੰ ਬੱਚਾ ਕਹਿੰਦਾ ਮਾਂ ਪਿਤਾ ਜੀ ਘਰੋਂ ਬਾਹਰ ਰਹਿੰਦੇ ਕਿਤੇ ਪਿਤਾ ਜੀ ਘਰੋਂ ਬਾਹਰ ਰਹਿੰਦੇ ਕਿਤੇ ਨੌਕਰੀ ਕਰਦੇ ਕਿਤੇ ਕਹਿੰਦੀ ਨਹੀਂ ਪੁੱਤਰੀ ਕੀ ਕਹਿਣ ਦੇ ਪਿਤਾ ਜੀ ਤੇਰੇ 24 ਘੰਟੇ ਘਰ ਰਹਿੰਦੇ ਕਹਿੰਦਾ ਮਾਂ ਫਿਰ ਮੇਰੇ ਪਿਓ ਨੂੰ ਦਿੰਦਾ ਮੈਂ ਰੋਜ਼ ਪੈਦਲ ਚੱਲ ਕੇ ਜਾਂਦਾ ਕੋਈ ਸਕੂਟਰ ਲੈਂਦੇ ਮੇਰੇ ਪਿਓ ਨੂੰ ਨੀ ਪਤਾ ਮੇਰੇ ਪਿਓ ਨੂੰ ਦੱਸਦਾ ਨੀ ਜੇ ਮੇਰੇ ਕਹਿ ਹੀ ਲੈ ਕੇ ਦੇਣਾ ਫਿਰ ਫਾਇਦਾ ਕੀ ਹੋਇਆ ਹੁਣ ਮਾਂ ਕਹਿੰਦੀ ਹੈ ਵਾਹ ਪਿਓ ਦਿਆ ਪੁੱਤਾ ਤੂੰ ਤੇ ਮੇਰਾ ਦਿਲ ਹੀ ਜਿੱਤ ਲਿਆ ਹੁਣ ਮਾਂ ਗਈ ਘਰ ਵਾਲੇ ਕੋਲ ਕਹਿੰਦੀ ਜੀ ਗੱਲ ਸੁਣੋ ਮੁੰਡੇ ਨੇ ਨੀ ਕਹਿਣਾ ਤੈਨੂੰ ਸਕੂਟਰ ਲੈ ਲਿਆ ਮੁੰਡੇ ਨੇ ਨੀ ਕਹਿਣਾ ਪਿਤਾ ਜੀ ਕਹਿੰਦੇ ਮੈਨੂੰ ਕਵੇ ਤੇ ਸਹੀ ਜੋ ਕਵੇ ਲੈ ਦਿੰਦਾ ਕਹਿੰਦੀ ਮੈਂ ਕਿਹਾ ਸੀ ਰਾਜ ਤੂੰ ਕਹਿੰਦਾ ਪਾਪਾ ਬਾਹਰ ਰਹਿੰਦੇ ਕਿਤੇ ਘਰ ਹੀ ਰਹਿੰਦੇ ਨਾ ਪਿਤਾ ਹਾਂ ਤੇ ਪਿਤਾ ਜੀ ਵੇਖਦੇ ਹੀ ਰੋਜ਼ ਮੈਂ ਪੈਦਲ ਜਾਣਾ ਪਿਤਾ ਜੀ ਵੇਖਦੇ ਰੋਜ਼ ਮੈਂ ਕਿੱਦਾਂ ਦੁਖੀ ਹੋ ਕੇ ਜਾਣਾ ਕਹਿੰਦੀ ਉਹ ਸਕੂਟਰ ਲੈ ਦੇ ਪਿਤਾ ਜੀ ਕਹਿੰਦੇ ਇਹ ਗੱਲ ਆ ਉਹਨੂੰ ਕਹਿ ਨਾ ਜਾਈ ਹੁਣ ਕਿਉਂ ਜਾਣਦੇ ਉਸ ਹੁਣ ਰੁਕ ਜਾ ਉਹਨੂੰ ਕਹਿ ਘਰ ਵਾਲੀ ਆਵਾਜ਼ ਮਾਰਦੀ ਕਾਕਾ ਨਾ ਜਾਈ ਪਿਤਾ ਜੀ ਬੁਲਾਉਂਦੇ ਹਾਂਜੀ ਪਿਤਾ ਜੀ ਕਹਿੰਦੇ ਤੂੰ ਮੈਨੂੰ ਮੋਹ ਲਿਆ ਯਾਰ ਆ ਫੜ ਮੇਰੇ ਸਕੂਟਰ ਦੀ ਚਾਬੀ ਤੇ ਸ਼ਾਮਾਂ ਤੱਕ ਤੈਨੂੰ ਮੈਂ ਨਵਾਂ ਲਿਆ ਕੇ ਦਊਂਗਾ ਆ ਗਿਆ ਉਹ ਭਾਈ ਦੋ ਬਿਰਤੀਆਂ ਪਰਮਾਤਮਾ ਦੀਆਂ ਇੱਕ ਮਾਂ ਦੀ ਇੱਕ ਪਿਓ ਦੀ ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ ਇੱਕੋ ਹੀ ਹੈ ਨਾ ਤਾਂ ਬਿਰਤੀਆਂ ਤੇ ਦੋਵਾਂ ਨੇ ਨਾ ਆਪੇ ਮਾਂ ਆਪੇ ਪਿਓ ਆ ਪਰ ਸਦਕੇ ਜਾਵਾਂ ਆਪਾਂ ਮੰਨੇ ਕੋਈ ਨਹੀਂ ਗਲਤ ਕਮੀ ਸਾਡੇ 'ਚ ਆ ਬੱਚਾ ਕਹਿੰਦਾ ਪਿਓ ਵੇਖਣ ਹੀ ਰਿਹਾ ਨਾ ਉਹਨੂੰ ਨਹੀਂ ਪਤਾ ਮੈਂ ਤੁਰ ਕੇ ਚੱਲਦਾ ਜਿੱਦਾਂ ਤੁਸੀਂ ਇਹ ਗੱਲ ਕਹਿਤੀ ਨਾ ਕਿ ਗੁਰੂ ਹੈ ਪਰਮਾਤਮਾ ਮੈਨੂੰ ਤੈਨੂੰ ਕੁਛ ਕਹਿਣ ਦੀ ਲੋੜ ਨਹੀਂ ਤੂੰ ਤੇ ਕੋਲ ਹੀ ਤੇ ਰਹਿੰਦਾ ਤੂੰ ਤੇ ਘਰ ਹੀ ਤੇ ਰਹਿੰਦਾ ਪਰ ਆਪਾਂ ਮੰਨ ਕਿੱਥੇ ਮੰਨਿਆ ਤੇ ਅਸੀਂ ਕਹਿ ਦਈਏ ਤੂੰ ਘਰ ਹੀ ਰਹਿੰਦਾ ਅਸੀਂ ਕਹਿੰਦੇ ਲੈ ਜੇ ਦੱਸੀਏ ਨਾ ਬੋਲੀਏ ਨਾ ਉਹਨੂੰ ਕਿੱਥੋਂ ਪਤਾ ਲੱਗ ਜੂ ਬੱਚਾ ਰਹੂਗਾ ਨੀ ਮਾਂ ਦੁੱਧ ਕਿੱਥੋਂ ਦਊਗੀ ਆਪਾਂ ਗੱਲਾਂ ਸੁਣਾਉਣੇ ਉਲਟੀਆਂ ਐਸੀ ਬਿਰਤੀ ਬਣਾ ਲਓ ਦੇਖੋ ਭਰਤਾ ਦੂਰ ਨਾ ਪਿਖਰੀ ਕਹਿੰਦੇ ਆਤਮਾ ਉਸ ਪਰਮਾਤਮਾ ਨੂੰ ਉਸ ਖਸਮ ਨੂੰ ਆਪਣੇ ਤੋਂ ਦੂਰ ਨਾ ਸਮਝਿਆ ਕਰ ਕਿਉਂ ਨਾ ਸਮਝਿਆ ਕਰ ਕਿਉਂਕਿ ਸਗਲ ਗੁਣਾ ਗੁਣ ਉੱਤਮ ਆਂਦਾ ਸਾਰੇ ਗੁਣ ਉਹਦੇ ਅੰਦਰ ਹੈ ਔਰ ਸਾਰਿਆਂ ਗੁਣਾ ਕਰਕੇ ਉਹ ਉੱਤਮ ਹੈ ਉਹ ਸ੍ਰੇਸ਼ਟ ਆ ਉਹਦੇ ਵਰਗਾ ਹੋਰ ਕੋਈ ਨਹੀਂ ਹੈ ਕਿਉਂਕਿ ਜਿੰਨੇ ਗੁਣ ਉਹਦੇ ਅੰਦਰ ਹੈ ਸਭ ਗੁਣ ਤੇਰੇ ਮੈਂ ਨਹੀਂ ਕੋਈ ਦੱਸੋ ਸਾਰੇ ਗੁਣ ਤੇ ਪਰਮਾਤਮਾ ਤੇਰੇ ਮੈਂ ਤਾਂ ਕੁਝ ਵੀ ਨਹੀਂ ਪਰ ਭੋਲਿਓ ਆਪਾਂ ਵਿਚਾਰਿਆ ਨਹੀਂ ਸਾਨੂੰ ਲੋੜ ਨਹੀਂ ਪਈ ਫਿਰ ਕੀ ਕਹਿਣ ਲੱਗੇ ਕਹਿੰਦੇ ਇਹ ਮਨ ਸੁੰਦਰ ਆਪਣਾ ਇਹ ਮਨ ਸੁੰਦਰ ਆਪਣਾ ਹਰ ਨਾਮ ਮਜੀਠੇ ਰੰਗ ਰੇ ਆਤਮਾ ਨੂੰ ਕਹਿੰਦੇ ਗੁਰੂ ਸਾਹਿਬ ਕਹਿੰਦੇ ਜੇ ਸ਼ਬਦ ਨਾਲ ਜੁੜਨਾ ਹੀ ਨਾ ਜੇ ਤੂੰ ਚਾਹੁੰਦੀ ਹੈ ਉਸ ਪਰਮਾਤਮਾ ਨੂੰ ਵੇਖਣਾ ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਏ ਸ਼ਬਦ ਦੀ ਕਮਾਈ ਅਗਰ ਕਰਨੀ ਹੈ ਤਾਂ ਸਭ ਤੋਂ ਪਹਿਲਾਂ ਸੁਭਾਅ ਬਣਾ ਇੱਦਾਂ ਦਾ ਆਪਣਾ ਕਹਿੰਦੇ ਇਹ ਮਨ ਸੁੰਦਰ ਹੈ ਅੱਜ ਕਹਿੰਦੇ ਜਿਹੜਾ ਮਨ ਹੈ ਨਾ ਇਹ ਸੁੰਦਰ ਹੈ ਹੁਣ ਧਿਆਨ ਦੇਣਾ ਕੱਪੜਾ ਕੱਪੜਾ ਕਿਸੇ ਨੂੰ ਪਸੰਦ ਆ ਗਿਆ ਹੱਥ ਲਾ ਕੇ ਦੇਖਿਆ ਆਹ 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 ਤਾਂ ਬੜਾ ਮੁਲਾਇਮ ਕੱਪੜਾ ਤੇ ਬੜਾ ਵਧੀਆ ਕੱਪੜਾ ਹੁਣ ਤੁਹਾਨੂੰ ਉਹ ਚਾਹੁੰਦਾ ਮੈਨੂੰ ਕੱਪੜਾ ਦੇ ਦੇਵੇ ਕੱਪੜਾ ਦੀ ਸਿਫਤ ਕੀਤੀ ਉਹਨੇ ਕਹਿੰਦਾ ਜੀ ਕੱਪੜਾ ਬੜਾ ਵਧੀਆ ਭਾਈ ਸਾਹਿਬ ਅਤੇ ਬੜੀ ਵਧੀਆ ਚੀਜ਼ ਹੈ ਤੇ ਉਹ ਚਾਹੁੰਦਾ ਮੈਨੂੰ ਦੇ ਦੇਵੇ ਪਰ ਹੁਣ ਪੰਗਾ ਕੀ ਕੱਪੜਾ ਤੇ ਪਸੰਦ ਹੈ ਪਰ ਰੰਗ ਪਸੰਦ ਨਹੀਂ ਰੰਗ ਪਸੰਦ ਨਹੀਂ ਹੁਣ ਉਹ ਕੀ ਕਹਿੰਦਾ ਕਹਿੰਦਾ ਭਾਈ ਸਾਹਿਬ ਕੱਪੜਾ ਮੈਨੂੰ ਪਸੰਦ ਹੈ ਪਰ ਰੰਗ ਲਾਲ ਹੋਣਾ ਚਾਹੀਦਾ ਸੀ ਰੰਗ ਨੀਲਾ ਹੋਣਾ ਚਾਹੀਦਾ ਸੀ ਰੰਗ ਪੀਲਾ ਹੋਣਾ ਚਾਹੀਦਾ ਸੀ ਕੱਪੜਾ ਮੈਨੂੰ ਪਸੰਦ ਆ ਗੁਰੂ ਜੀ ਕਹਿੰਦੇ ਮਨਾ ਤੂੰ ਪਰਮਾਤਮਾ ਨੂੰ ਪਸੰਦ ਆ ਐਡੀ ਕੋਈ ਗੱਲ ਨਹੀਂ ਤਾਂ ਹੀ ਤੈਨੂੰ ਮਨੁੱਖ ਦਾ ਜਨਮ ਦਿੱਤਾ ਹੈ ਤੂੰ ਪਸੰਦ ਆ ਪਰ ਤੇਰਾ ਰੰਗ ਪਸੰਦ ਨਹੀਂ ਹੈ ਤੇਰਾ ਰੰਗ ਪਸੰਦ ਨਹੀਂ ਹੈ ਬੜਾ ਮਨ ਹੈਰਾਨ ਕਹਿੰਦਾ ਕੱਪੜਾ ਪਸੰਦ ਆ ਰੰਗ ਪਸੰਦ ਨਹੀਂ ਹੈ ਹੁਣ ਕੋਸ਼ਿਸ਼ ਕਰੋ ਜੇ ਕਿਸੇ ਨੂੰ ਕੱਪੜਾ ਪਸੰਦ ਆ ਗਿਆ ਉਹਨੂੰ ਉਹ ਜਿਹਾ ਰੰਗ ਲੈ ਦਿਓ ਤੁਹਾਡੀ ਬੱਲੇ ਬੱਲੇ ਹੋ ਜੂ ਤੇ ਗੁਰੂ ਸਾਹਿਬ ਬਣ ਕੇ ਕਹਿੰਦੇ ਇਹ ਮਨ ਸੁੰਦਰ ਆਪਣਾ ਕਹਿੰਦੇ ਆਤਮਾ ਧਿਆਨ ਨਾਲ ਸੁਣ ਵੀ ਤੇਰਾ ਮਨ ਬੜਾ ਸੁੰਦਰ ਹੈ ਸੋਹਣਾ ਹੈ ਪਰਮਾਤਮਾ ਨੂੰ ਪਸੰਦ ਆ ਗਿਆ ਚਾਹੁੰਦੇ ਨੇ ਮਿਲਣਾ ਇਹਨੂੰ ਉਹ ਚਾਹੁੰਦੇ ਨੇ ਇਹਨੂੰ ਆਪਣੇ ਘਰ ਲਿਜਾਣਾ ਉਹ ਚਾਹੁੰਦੇ ਨੇ ਆਪਣੇ ਵਰਗਾ ਬਣਾਉਣਾ ਕੀ ਕਰ ਫਿਰ ਹੁਣ ਕਿਸੇ ਨੇ ਕੀ ਕਹੀਦਾ ਮੈਂ ਕੱਪੜਾ ਰੰਗਾ ਦਿੰਦਾ ਤੁਹਾਨੂੰ ਕੱਪੜਾ ਰੰਗਾ ਦੇਣਾ ਤੁਸੀਂ ਨੀਲਾ ਚਾਹੀਦੇ ਹੋ ਆਹ ਕੋਈ ਨੀ ਕੱਲ੍ਹ ਲੈ ਜਾਓ ਅਸੀਂ ਨੀਲਾ ਰੰਗ ਕਰਾ ਦਿੰਦੇ ਸੱਚ ਤੇ ਗੁਰੂ ਸਾਹਿਬ ਮਨ ਨੂੰ ਕਹਿੰਦੇ ਹਰ ਨਾਮ ਮਜੀਠੇ ਰੰਗ ਰੀ ਕਹਿੰਦੇ ਉਸ ਪਰਮਾਤਮਾ ਨੂੰ ਇਹ ਮਨ ਰੰਗਿਆ ਚਾਹੀਦਾ, ਜਿਹੜਾ ਨਾਮ ਨਾਲ ਰੰਗਿਆ ਹੋਵੇ, ਮਨ ਪਸੰਦ ਆ। ਕਹਿੰਦੇ ਫਿਰ ਤੂੰ ਨਾਮ ਦਾ ਪੱਕਾ ਰੰਗ ਚੜ੍ਹਾ ਦੇ ਤਾਂ ਕਿ ਪਰਮਾਤਮਾ ਲੈ ਜਾਏ ਇਹਨੂੰ। ਗੱਲਾਂ ਤਾਂ ਸਮਝ ਆਈਆਂ ਹੀ ਇਹਨਾਂ, ਪਰ ਆਪਾਂ ਗੌਰ ਹੀ ਨਹੀਂ ਕੀਤੀ, ਸਾਨੂੰ ਲੋੜ ਨਹੀਂ ਪਈ, ਸਾਡੀ ਬਿਰਤੀ ਨਹੀਂ ਬਣੀ ਇੱਧਰ। ਫਿਰ ਪਾਤਸ਼ਾਹ ਕੀ ਕਹਿੰਦੇ, ਕਹਿੰਦੇ ਤਿਆਗ ਸਿਆਣਪ ਚਾਤੁਰੀ ਤੂੰ ਜਾਣ ਗੋਪਾਲੇ ਸੰਗਤੀ। ਤਿਆਗ ਸਿਆਣਪ ਚਾਤੁਰੀ, ਕਹਿੰਦੇ ਪਤਾ ਪੰਗਾ ਕੀ ਹੈ, ਪਰਮਾਤਮਾ ਦੇ ਨਾਲ ਹੀ ਹੈ, ਪਰ ਤੂੰ ਸਿਆਣੀ ਬਣੀ ਫਿਰਦੀ, ਤੂੰ ਚਾਤੁਰ ਬਣੀ ਫਿਰਦੀ। ਕਦੀ ਵੇਖਿਓ ਗੁੱਸਾ ਨਾ ਕਰਿਓ, ਮੀਆਂ ਬੀਬੀ ਇਕੱਠੇ ਹੁੰਦੇ ਨੇ ਬਾਜ਼ਾਰ 'ਚ ਗਏ, ਕਿਤੇ ਬਾਜ਼ਾਰ 'ਚ ਕਿਤੇ ਗਏ, ਕੁਛ ਸਮਾਨ ਖਰੀਦਣਾ ਸੀ। ਜਦੋਂ ਸਮਾਨ ਖਰੀਦਣ ਲੱਗੇ, ਘਰ ਵਾਲਾ ਨਾਲ ਹੈ, ਜਨਾਨੀ ਐਵੇਂ ਆਹ ਲੈ ਲਈਏ, ਉਹ ਲੈ ਲਈਏ, ਉਹਦਾ ਕੀ ਭਾਅ, ਉਹਦਾ ਕੀ ਭਾਅ, ਉਹਦਾ ਕੀ ਰੇਟ, ਉਹਦਾ ਕੀ ਹੈ, ਗੱਲਾਂ ਕਰਦੀ। ਤਾਂ ਦੁਕਾਨਦਾਰ ਕਹਿੰਦਾ ਜਨਾਨੀ ਚਲਾਕ ਬੜੀ, ਚਾਤੁਰ ਸਿਆਣੀ। ਉਹ ਦੂਜਾ ਬੰਦਾ ਕਹਿੰਦਾ ਭਾਈ ਸਾਹਿਬ ਫਿਰ ਕੀ ਆ, ਘਰ ਦਾ ਸਮਾਨ ਖਰੀਦਣ ਦੀ ਚਾਤੁਰ ਕਿੱਦਾਂ ਹੋ ਗਈ, ਸਿਆਣੀ ਕਿੱਦਾਂ ਹੋ ਗਈ। ਕਹਿੰਦਾ ਚਾਤੁਰ ਆ ਸਿਆਣੀ ਹੈ। ਕਹਿੰਦਾ ਕਿ ਉਹ ਜ਼ਿਆਦਾ ਹੀ ਸਿਆਣੀ ਬਣ ਰਹੀ ਸੀ, ਗੱਲ ਕੀ ਹੋਈ। ਕਹਿੰਦਾ ਗੱਲ ਕੁਛ ਨਹੀਂ, ਘਰ ਵਾਲਾ ਨਾਲ ਸੀ, ਇੱਕ ਲਫ਼ਜ਼ ਨਹੀਂ ਬੋਲਿਆ, ਇਹ ਚੁੱਪ ਹੀ ਨਹੀਂ ਕੀਤੀ। ਸੱਚਾ ਕਿ ਝੂਠਿਆ, ਚਾਹੀਦਾ ਨਾ ਕਿ ਘਰ ਵਾਲਾ ਨਾਲ ਆ। ਕੀ ਕਹਿੰਦੀ ਜੀ, ਆ ਦੇਖੋ ਆ ਚੀਜ਼ ਲੈ ਲਈਏ, ਪਸੰਦ ਆ, ਪਸੰਦ ਭਾਵੇਂ ਆਪ ਹੀ ਕੀਤੀ। ਘਰ ਵਾਲਾ ਕਹਿੰਦਾ ਹਾਂ ਸੋਹਣੀ ਲੈ ਲਓ। ਹੁਣ ਦੁਕਾਨਦਾਰ ਕੀ ਕਹਿੰਦਾ, ਕਹਿੰਦਾ ਜਨਾਨੀ ਬੜੀ ਨੇਕ ਆ, ਜਨਾਨੀ ਬੜੀ ਨੇਕ ਆ। ਕਹਿੰਦਾ ਕਿਹੜੀ ਗੱਲੋਂ, ਐਵੇਂ ਪਹਿਲੀ ਤੁਸੀਂ ਚਲਾਕ ਕਹਿਣ ਡਿਆ ਸੀ, ਉਹ ਵੀ ਇੱਦਾਂ ਕਰਨ ਡਈ ਸੀ, ਇਹਨੂੰ ਤੁਸੀਂ ਕਹਿੰਦੇ ਨੇਕ ਬੜੀ। ਕਹਿੰਦਾ ਸਮਾਨ ਇਹਨੇ ਪਸੰਦ ਕੀਤਾ, ਪਰ ਆਪਣੇ ਖਸਮ ਦੇ ਹੁਕਮ ਤੋਂ ਬਗੈਰ ਸੌਦਾ ਨਹੀਂ ਕੀਤਾ ਸੀ, ਆ ਨਹੀਂ ਕੀਤੀ। ਹੁਣ ਦੇਖੋ ਸਿਆਣਪ ਚਾਤਰੀ, ਉਹ ਪਰਮਾਤਮਾ ਨਾਲ ਹੀ ਆ, ਪਰ ਸਾਰਾ ਕੁਛ ਆਤਮਾ ਆਪੇ ਕਰੀ ਜਾਂਦੀ, ਉਹਦਾ ਹੁਕਮ ਨਹੀਂ ਮੰਨਦੀ, ਖਸਮ ਤੇ ਨਾਲ ਹੀ। ਤਿਆਗ ਸਿਆਣਪ ਚਾਤਰੀ, ਬੜਾ ਆਨੰਦ ਆ, ਬੜਾ ਆਨੰਦ ਆ। ਬਾਣੀ ਚ ਪੰਕਤੀ ਆਉਂਦੀ ਹੈ 799 ਅੰਗ ਦੇ ਉੱਤੇ, ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ ਸਿਆਣਪ ਛੱਡੀ ਕਿੱਥੇ, ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ। ਨਾਵਣ ਚੱਲੇ ਤੀਰਥੀ, ਕਹਿੰਦੇ ਮਨ ਜਿਹੜਾ ਤੀਰਥੇ ਨਹਾਉਣ ਤੁਰ ਪਿਆ, ਕਹਿੰਦਾ ਚੱਲ ਜਾ ਤੀਰਥੇ ਇਸ਼ਨਾਨ ਹੀ ਕਰ ਰਹੀ ਹੈ, ਆਈਏ ਭੱਜ ਕੇ। ਚੱਲੇ ਚੱਲੇ ਲਿਖਿਆ, ਨਾਵਣ ਚੱਲੇ ਤੁਰ ਪਿਆ, ਕਹਿੰਦਾ ਚੱਲ ਤੀਰਥੇ ਡੁਬਕੀ ਲਾਈਏ, ਕਿਸੇ ਸਰੋਵਰ ਚ ਇਸ਼ਨਾਨ ਕਰ ਰਹੀਏ। ਨਾਵਣ ਚੱਲੇ ਤੀਰਥੀ ਮਨ ਖੋਟੇ, ਕਹਿੰਦਾ ਮਨ ਵਿੱਚ ਖੋਟ ਭਰੀ, ਮਨ ਵਿੱਚ ਤਾਂ ਸਰੀਰ ਦੇ ਵਿਚਾਰ ਹੀ ਹੈ, ਸੰਸਾਰ ਦੇ ਵਿਚਾਰ ਹੀ ਹੈ। ਤਨ ਚੋਰ, ਤਨ ਚੋਰ ਦਾ ਮਤਲਬ ਕੀ ਹੈ, ਨਾਲ ਕਮਾਦਿਕ ਚੋਰ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨਾਲ ਲੈ ਤੁਰਿਆ। ਕਹਿੰਦਾ ਚੱਲ ਚੱਲੀਏ, ਇਹ ਨਾਲ ਥੋੜ੍ਹੀ ਖੜਨੇ ਸੀਗੇ, ਜੇ ਤੀਰਥੇ ਨਹਾਉਣ ਜਾਣਾ ਸੀ ਨਾ, ਇਹ ਨਾਲ ਨਹੀਂ ਖੜਨੇ ਸੀ। ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋਰ, ਇੱਕ ਪਾਉ ਲੱਥੀ ਨਾਤਿਆਂ, ਜਾ ਕੇ ਸੋਚ ਡੁਬਕੀ ਮਾਰੀ ਸਰੀਰ ਦੀ ਤੇ ਮੈਂ ਲੱਤ ਗਈ। ਦੋਏ ਪਾਉ ਚੜੀਏ ਸੋ ਹੋਰ ਵੱਧ ਚੜ ਗਈ ਕਿਹੜੀ, ਮਨ ਹੰਕਾਰੀ ਹੋ ਗਿਆ, ਮਨ ਹੰਕਾਰੀ ਹੋ ਗਿਆ ਕਿ ਮੈਂ ਤਾਂ ਤੜਕੇ ਸਰੋਵਰ 'ਚ ਆ ਕੇ ਇਸ਼ਨਾਨ ਕੀਤਾ, ਮੈਂ ਤਾਂ ਤੜਕੇ ਤੀਰਥ 'ਤੇ ਆਇਆ, ਮੈਨੂੰ ਤਾਂ ਅੱਜ ਕਿੰਨੇ ਦਿਨ ਹੋ ਗਏ, ਮੈਂ ਰੋਜ਼ ਤੀਰਥ 'ਤੇ ਆਉਂਦਾ, ਅੱਜ ਕਿੰਨੇ ਦਿਨ ਹੋ ਗਏ। ਸੱਜਣ ਕਹਿੰਦੇ, ਕਹਿੰਦੇ ਬਾਬਾ ਜੀ ਨੌਕਰੀ ਕੀਤੀ ਫੌਜ ਦੀ, ਬਹੁਤ ਅੱਛਾ। ਕਹਿੰਦਾ ਜੀ ਮੈਂ 30-32 ਸਾਲ ਨੌਕਰੀ ਕੀਤੀ। ਵਾਹ ਵਾਹ ਬਹੁਤ ਅੱਛਾ, ਕੀ ਕਹਿਣਾ ਚਾਹੁੰਦੇ ਹੋ। ਕਹਿੰਦਾ ਮੈਂ 30-32 ਸਾਲ ਫੌਜ ਦੀ ਨੌਕਰੀ ਕੀਤੀ, ਫਿਰ ਮੈਂ ਰਿਟਾਇਰਮੈਂਟ ਲਈ ਅਤੇ ਮੈਂ ਪ੍ਰਣ ਕੀਤਾ ਅਤੇ 68 ਤੀਰਥਾਂ ਦੇ ਦਰਸ਼ਨ ਕਰਨੇ ਨੇ, 68 ਤੀਰਥਾਂ ਦੀ ਯਾਤਰਾ ਕਰਨੀ ਹੈ, ਬਹੁਤ ਅੱਛਾ। ਫਿਰ ਕਹਿੰਦਾ ਜੀ ਮੈਂ 6 ਮਹੀਨੇ ਲਾਏ। ਮੈਂ ਕਹਿੰਦੀ ਨੌਕਰੀ ਕੀਤੀ ਉਹਦੇ ਘਰੋਂ ਬਾਹਰ ਰਹੀ, ਹੋਰ 6 ਮਹੀਨੇ ਸਹੀ। ਕਹਿੰਦਾ ਮੈਂ 6 ਮਹੀਨੇ ਲਾਏ, 68 ਤੀਰਥਾਂ ਦੇ ਦਰਸ਼ਨ ਕਰਕੇ ਆਇਆ। ਮੈਂ ਭਾਈ ਉਹਨਾਂ 68 ਤੀਰਥਾਂ ਦੇ ਗੁਰੂ ਗ੍ਰੰਥ ਸਾਹਿਬ ਨਹੀਂ ਸੀਗੇ? ਕਹਿੰਦਾ ਸੀਗੇ, ਜਿੱਥੇ ਜਾਂਦਾ ਉੱਥੇ ਗੁਰੂ ਗ੍ਰੰਥ ਸਾਹਿਬ ਹੁੰਦੇ ਸੀ। ਤੂੰ ਦਰਸ਼ਨ ਕੀਤੇ ਪਏ ਤੀਰਥਾਂ ਦੇ? ਕਹਿੰਦਾ ਕੀਤੇ। ਕਿੰਨਿਆਂ ਦੇ? ਕਹਿੰਦਾ 68 ਦੇ। ਫਿਰ ਮੈਂ ਕਿਹਾ ਭਾਈ ਕਿਤੇ ਇੱਕ ਤੀਰਥ 'ਤੇ ਬੈਠ ਕੇ ਅਤੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਨਾਲ ਜੁੜ ਜਾਣੋ, ਇਹਦੇ ਕੋਲ ਸੁਣ ਲੈਨੋ, ਅਤੇ ਮੈਂ 68 ਤੀਰਥਾਂ ਦੇ ਦਰਸ਼ਨ ਕਰਨ ਆਇਆ। ਦੱਸੋ 68 ਤੀਰਥ ਕਿਹੜੇ ਕਿਹੜੇ ਨੇ ਜਿਹਨਾਂ ਦੇ ਦਰਸ਼ਨ ਕਰਨੇ? ਉਹ 68 ਤੀਰਥ ਕਿਹੜੇ ਕਿਹੜੇ ਨੇ ਇਹਨਾਂ ਕੋਲ ਨਾਂ ਪੁੱਛ ਲੈਨੋ। ਅੱਗੋਂ ਕਹਿੰਦਾ ਗੁਰੂ ਗ੍ਰੰਥਾਂ 'ਚ ਨਾਂ ਲਿਖੇ 68 ਤੀਰਥਾਂ ਦੇ ਲਿਖੇ ਹੈਗਾ ਸੱਚੀ ਮੁੱਚੀ ਅਸੀਂ ਤਾਂ ਕਦੀ ਪੜ੍ਹਿਆ ਹੀ ਨਹੀਂ। ਮੈਂ ਕਿਹਾ ਬਈ ਤੂੰ ਨਹੀਂ ਪੜ੍ਹਿਆ ਉਹਦੇ ਨਾਂ ਸਹੀ 68 ਤੀਰਥਾਂ ਦਾ ਨਾਂ ਲਿਖਿਆ ਇੱਥੇ ਉਹ 68 ਤੀਰਥ ਕਿਹੜੇ ਨੇ? ਜਦੋਂ ਤੁਸੀਂ ਉਹਨਾਂ 68 ਤੀਰਥਾਂ 'ਤੇ ਚਲੇ ਜਾਓਗੇ ਤੁਹਾਡੇ ਜਨਮਾਂ ਜਨਮਾਂ ਦੇ ਪਾਪ ਖਤਮ ਹੋ ਜਾਣਗੇ। ਉਹ ਮੇਰੇ ਪਿੱਛੇ ਪੈ ਗਏ ਛੇਤੀ ਦੱਸੋ ਮੈਂ ਕਿਉਂ ਕਹਿੰਦਾ ਯਾਰ ਮੈਂ 68 ਤੀਰਥਾਂ 'ਤੇ ਜਾ ਆਇਆ ਪਰ ਮੈਨੂੰ ਕਿਤੇ ਨਾਂ ਲੱਭੇ ਨਹੀਂ 68 ਤੀਰਥਾਂ 'ਤੇ। ਤੁਸੀਂ ਅਜੇ ਵੀ ਕਹਿੰਦੇ 68 ਤੀਰਥ ਤੁਸੀਂ ਗਏ ਨਹੀਂ ਅਜੇ ਵੀ 68 ਤੀਰਥਾਂ ਦੇ ਨਾਂ ਉਹ ਕਿਹੜਾ ਤੀਰਥ ਰਹਿ ਗਿਆ? ਬਾਕੀ 1009 ਅੰਕ 'ਤੇ ਪੜ੍ਹਿਓ ਗੁਰੂ ਨਾਨਕ ਪਾਤਸ਼ਾਹ ਕਹਿੰਦੇ, 1009 ਅੰਕ 'ਤੇ ਪੜ੍ਹਿਓ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ, ਕਹਿੰਦੇ 68 ਤੀਰਥ ਹਰਿਕ ਨਾਮ ਹੈ। ਗੱਜ ਕੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ 68 ਤੀਰਥ ਹਰਿਕ ਨਾਮ ਹੈ, ਮਾਰੋ ਚਾਤੀ। ਕਹਿੰਦੇ 68 ਤੀਰਥ ਜਿਹੜੇ ਨੇ ਉਹ ਕਲਯੁਗ ਦੇ ਅੰਦਰ ਕੇਵਲ ਤਾਂ ਕੇਵਲ ਪ੍ਰਭੂ ਦਾ ਨਾਮ ਹੈ। ਇਹ ਖਾਲਸਾ ਇਹ ਤੀਰਥ 'ਤੇ ਇਸ਼ਨਾਨ ਕੀਤਾ ਜੀ, 68 ਤੀਰਥਾਂ 'ਤੇ ਜਾ ਕੇ ਹੈ ਇਸ ਤੀਰਥ 'ਤੇ ਇਸ਼ਨਾਨ ਕੀਤਾ ਜੀ। ਚੁੱਪ ਕਰ ਗਿਆ, ਚੁੱਪ ਕਰ ਮੇਰੇ ਬੋਲ ਯਾਰ, 6 ਮਹੀਨੇ ਹੋ ਗਏ ਤੈਨੂੰ ਤੀਰਥਾਂ 'ਤੇ ਇਸ਼ਨਾਨ ਕਰਦਿਆਂ, ਕੀ ਇਸ ਤੀਰਥ 'ਤੇ ਇਸ਼ਨਾਨ ਕੀਤਾ? ਕੋਈ ਡੁਬਕੀ ਲਾਈਓ। ਬੜੀ ਸੋਹਣੀ ਗੱਲ ਕਹਿ ਗਿਆ, ਕਹਿੰਦਾ ਸੱਚ ਜਾਣਿਓ ਇਹ ਤੀਰਥ ਲੱਭਾ ਹੀ ਹੋਣੇ, ਇਹ ਤੀਰਥ ਨਹੀਂ ਲੱਭਾ ਸੱਚ ਦੇ। ਪੂਰਾ ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਨਾਮ ਦੀ ਸੋਝੀ ਨਹੀਂ ਆਈ, ਸ਼ਬਦ ਦੀ ਸੋਝੀ ਨਹੀਂ ਆਈ, ਸ਼ਬਦ ਦੀ ਕੋਈ ਕਮਾਈ ਨਹੀਂ ਕੀਤੀ। ਗੁਰਬਾਣੀ ਪੜ੍ਹੀ, ਪਾਠ ਕੀਤਾ, ਕਰਨਾ ਗੁਰਬਾਣੀ ਪੜ੍ਹਨੀ ਹੈ। ਹਰ ਸਿੱਖ ਨੂੰ ਚਾਹੀਦਾ ਇੱਕ ਸਹਿਜ ਪਾਠ ਦਾ ਭੋਗ ਪਵੇ, ਹਰ ਵਾਰੀ ਇੱਕ ਵਾਰੀ ਗੁਰੂ ਗ੍ਰੰਥ ਸਾਹਿਬ ਪੜ੍ਹੋ, ਚੰਗੀ ਗੱਲ ਤੁਹਾਨੂੰ ਸੋਝੀ ਆਵੇ, ਸਮਝ ਲੱਗੇ। ਪਰ ਭੋਲਿਓ ਕਦੇ ਜ਼ਿੰਦਗੀ 'ਚ ਵਿਚਾਰ ਕਰਕੇ ਦੇਖੋ ਵੀ ਗੁਰੂ ਗ੍ਰੰਥ ਸਾਹਿਬ 'ਤੇ ਪੜ੍ਹ ਲਿਆ ਪਰ ਜੋ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਆਪਾਂ ਕਿਤੇ ਕੱਖ ਨਹੀਂ, ਆਖੇ ਲੱਗੇ ਹੀ ਨਹੀਂ। 68 ਤੀਰਥ ਹਰ ਨਾਮ ਹੈ ਅੱਗੋਂ ਕਹਿੰਦਾ, ਕਹਿੰਦਾ 68 ਤੀਰਥਾਂ 'ਤੇ ਜਾਈਦਾ ਕੁਛ ਨਾ ਕੁਛ ਸਬਰ ਦਾ, ਇੱਕ ਹੀ ਸਵਾਰੂ। ਐ ਸੁਣ ਫਿਰ, 68 ਤੀਰਥ ਹਰਿਕਾ ਨਾਮ ਹੈ, ਕਿਲਵਿਖ ਕੱਟਣ ਹਾਰਾ, ਜਨਮਾਂ ਜਨਮਾਂ ਦੇ ਪਾਪਾਂ ਨੂੰ ਖਤਮ ਕਰਨ ਦੀ ਤਾਕਤ ਇਹਦੇ ਕੋਲ, ਕਿਹਦੇ ਕੋਲ? ਨਾਮ ਕੋਲ। ਕਹਿੰਦਾ ਓਹੋ ਹੋ, ਆਪ ਜੀ ਜ਼ਿੰਦਗੀ 'ਚ ਪੜ੍ਹਿਆ ਕਰੋ, ਬੜਾ ਆਨੰਦ ਆਉਂਦਾ ਹੈ ਆਪ ਜੀ ਪੜ੍ਹਨਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ, ਦੁੱਖ ਕਲੇਸ਼ ਨਾ ਭੋ ਵਿਆਪੇ, ਦੁੱਖ ਕਲੇਸ਼ ਨਾ ਭੋ ਵਿਆਪੇ। ਗੁਰੂ ਸਾਹਿਬ ਨੇ ਕਹਿੰਦੇ ਗੁਰਮੰਤਰ ਹਿਰਦੇ ਹੋਏ। ਦੱਸੋ ਆਪਾਂ ਇਹੀ ਤਾਂ ਪੁੱਛਣ ਡਏ ਹਾਂ ਧੰਨ ਗੁਰੂ ਗ੍ਰੰਥ ਸਾਹਿਬ ਚਰਨਾਂ 'ਚ ਕਿ ਤੁਸੀਂ ਕਹਿ ਦਿੱਤਾ ਕਿ ਸਾਹਿਬ ਮੇਰਾ ਸੱਦਾ ਹੈ ਦਿਸੇ ਸ਼ਬਦ ਕਮਾਏ, ਤਾਂ ਉਹਨਾਂ ਨੇ ਕੰਮ ਹੀ ਨਹੀਂ ਬੇਟਾ। ਕਹਿੰਦਾ ਬਿਨਾਂ ਸ਼ਬਦ ਦੀ ਕਮਾਈ ਦੇ ਪਰਮਾਤਮਾ ਦੇ ਦਰਸ਼ਨ ਨਹੀਂ ਹੁੰਦੇ, ਪਰਮਾਤਮਾ ਮਿਲਦਾ ਨਹੀਂ ਬਿਨਾਂ ਸ਼ਬਦ ਦੀ ਕਮਾਈ। ਇੱਥੇ ਕੀ ਲਿਖਿਆ? ਕਹਿੰਦੇ ਦੁੱਖ ਕਲੇਸ਼ ਨਾ ਭੋ ਵਿਆਪੇ। ਕਹਿੰਦਾ ਨਾ ਕੋਈ ਦੁੱਖ ਰਹਿੰਦਾ ਪਰਮਾਤਮਾ 'ਚੋਂ ਵਿਛੋੜਾ ਰਹਿੰਦਾ, ਨਾ ਕੋਈ ਕਲੇਸ਼ ਪੈਂਦਾ। ਕਲੇਸ਼ ਕਾਹਦਾ? ਹੁਣ ਜਿਹਨੂੰ ਘਰ 'ਚ ਥਾਂ ਨਾ ਮਿਲੇ ਕਲੇਸ਼ ਹੀ ਪੈਣਾ, ਜਿਹਨੂੰ ਘਰ 'ਚ ਕੋਈ ਵੜਨ ਨਾ ਦੇਵੇ ਕਲੇਸ਼ ਹੀ ਪੈਣਾ, ਠੀਕ ਹੈ ਜੀ। ਨਾ ਭੋ ਵਿਆਪੇ, ਭੋ ਦਾ ਭਾਵ ਡਰ। ਹੁਣ ਦੇਖੋ ਹਰ ਬੰਦੇ ਨੂੰ ਡਰ ਆ, ਜੰਮਦਿਆਂ ਡਰ ਸ਼ੁਰੂ ਹੋ ਜਾਂਦਾ, ਜੰਮਦਿਆਂ ਡਰ ਸ਼ੁਰੂ ਹੋਇਆ ਪਤਾ ਨਹੀਂ ਪਿਓ ਨੇ ਕੁਛ ਦੇਣਾ ਕਿ ਨਹੀਂ ਦੇਣਾ, ਪਤਾ ਨਹੀਂ ਪਿਓ ਨੇ ਕੁਝ ਦੇਣਾ ਕਿ ਨਹੀਂ ਦੇਣਾ, ਦੂਜੇ ਨੂੰ ਦੇ ਦੂਗਾ ਮੈਨੂੰ ਦੇਣਾ ਕਿ ਨਹੀਂ ਦੇਣਾ। ਹੁਣ ਪਿਓ ਬਣਿਆ, ਘਰ ਬਾਰ ਬਣਾਇਆ, ਫਿਰ ਡਰ ਪੈਦਾ ਹੋ ਗਿਆ। ਆਪ ਘਰ ਬਾਰ ਬਣਾਇਆ, ਆਪ ਸਭ ਕੁਝ ਬਣਾਇਆ, ਫਿਰ ਡਰ ਪੈਦਾ ਹੋ ਗਿਆ, ਪਤਾ ਨਹੀਂ ਬੁਢਾਪੇ 'ਚ ਬੱਚਿਆਂ ਨੇ ਇੱਥੇ ਰਹਿਣ ਦੇਣਾ ਕਿ ਨਹੀਂ ਦੇਣਾ। ਡਰ ਹੀ ਡਰ ਕਿੱਥੇ ਭੱਜੇ ਫਿਰਦੇ, ਐਵੇਂ ਵਕਤ ਨੂੰ ਫੜੇ ਆ। ਸੁਖੀ ਕਹਿੰਦੇ, ਕਹਿੰਦੇ ਦੁੱਖ ਕਲੇਸ਼ ਨਾ ਭੋ ਵਿਆਪੇ, ਗੁਰਮੰਤਰ ਹਿਰਦੇ ਹੋਏ। ਕਹਿੰਦਾ ਕਿਤੇ ਗੁਰਮੰਤਰ ਹਿਰਦੇ 'ਚ ਟਿਕਿਆ ਹੋਵੇ ਨਾ, ਸ਼ਬਦ ਟਿਕਿਆ ਹੋਵੇ ਅੰਦਰ, ਨਾਮ ਟਿਕਿਆ ਹੋਵੇ, ਸ਼ਬਦ ਟਿਕਿਆ ਹੋਵੇ, ਦੁੱਖ ਕਲੇਸ਼ ਤੇ ਨਾ ਡਰ ਪੈਦਾ ਹੁੰਦਾ। ਪਰ ਗੁਰੂ ਨੂੰ ਪਿਆਰੀ ਸਾਧ ਸੰਗਤ 'ਚ ਆਪਾਂ ਗੌਰ ਹੀ ਨਹੀਂ ਕੀਤੀ। ਕਹਿੰਦੇ ਕੋਟ ਯਤਨਾ ਕਰ ਰਹੇ ਗੁਰਬਣ ਤਰਿਆ ਨਾ ਕੋਈ, ਕੋਟ ਯਤਨਾ ਕਰ ਰਹੇ। ਕਹਿੰਦੇ ਕਰੋੜਾਂ ਬੰਦੇ ਯਤਨ ਕਰਨ ਡਏ ਨੇ ਤੀਰਥਾਂ 'ਤੇ ਇਸ਼ਨਾਨ ਕਰ, ਕੋਈ ਕਿਤੇ ਜਾ, ਕੋਈ ਕਿਤੇ ਜਾ, ਕੋਈ ਕਿਤੇ ਜਾ। ਕਹਿੰਦੇ ਕਰੋੜਾਂ ਬੰਦੇ ਯਤਨ ਕਰਨ ਡਏ ਨੇ ਪਰ ਗੁਰਬਿਣ ਤਰਿਆ ਨਾ ਕੋਏ। ਹੁਣ ਇੱਥੇ ਧਿਆਨ ਨਾਲ ਸਮਝਣਾ, ਇੱਥੇ ਗੁਰਅੱਖਰ ਆਇਆ ਜ਼ਰੂਰ ਆ, ਇੱਥੇ ਗੁਰੂ ਬਣ ਜਾਣਾ। ਕਿਉਂ ਗੁਰੂ ਬਣ ਜਾਣਾ? ਕਿਉਂਕਿ ਗੁਰਮੰਤਰ ਪਹਿਲਾਂ ਅੱਖਰ ਆ ਚੁੱਕਾ ਇਸੇ ਦੇ ਨਾਲ, ਗੁਰਮੰਤਰ ਹਿਰਦੇ ਹੋਏ, ਗੁਰਮੰਤਰ ਆ ਗਿਆ ਪਹਿਲਾਂ। ਹੁਣ ਇੱਥੇ ਗੁਰਮੰਤਰ ਨੂੰ ਕਿਵੇਂ ਆਪਾਂ ਵਰਤਣਾ, ਗੁਰਮੰਤਰ ਦੀ ਵਰਤੋਂ ਕਿਵੇਂ ਕਰਨੀ ਹੈ, ਗੁਰਮੰਤਰ ਨਾਲ ਜੁੜਨਾ ਕਿਵੇਂ ਹੈ, ਉਹ ਸਿੱਖਿਆ ਕੌਣ ਦਿੰਦਾ? ਫਿਰ ਗੁਰੂ ਦਿੰਦਾ ਨਾ, ਇੱਥੇ ਗੁਰੂ ਆ ਗਿਆ। ਗੁਰਬਿਣ ਤਰਿਆ ਨਾ ਕੋਏ, ਕਹਿੰਦੇ ਫਿਰ ਗੁਰੂ ਤੋਂ ਬਗੈਰ ਇਸ ਗੁਰ ਮੰਤਰ ਦੀ, ਇਸ ਸ਼ਬਦ ਦੀ ਅਰਾਧਨਾ ਕਰਨ ਦੀ ਸੋਝੀ ਕਿਸੇ ਕੋਲੋਂ ਨਹੀਂ ਮਿਲਦੀ। ਮੰਨ ਗਈ ਨਾ ਗੱਲ? ਸਿਰਫ ਵਿਚਾਰ ਕਰਿਓ ਜ਼ਰਾ, ਤਾਂ ਵਿਚਾਰ ਨਹੀਂ ਕੀਤਾ, ਸਾਨੂੰ ਲੋੜ ਨਹੀਂ ਪਿਆ। ਫਿਰ ਗੁਰੂ ਸਾਹਿਬਾਂ ਨੇ ਕਿਹਾ, ਤਿਆਗ ਸਿਆਣਪ ਚਾਤਰੀ ਤੂੰ ਜਾਣ ਗੋਪਾਲੇ ਸੰਗਰੀ। ਕਹਿੰਦੇ ਮਨਾ, ਆਪਣੀ ਸਿਆਣਪ ਛੱਡ ਦੇ, ਆਪਣੀ ਚਲਾਕੀ ਛੱਡ ਦੇ, ਤੇ ਕੀ ਕਰ ਤੂੰ ਜਾਣ ਗੋਪਾਲੇ ਸੰਗਰੀ, ਹਮੇਸ਼ਾ ਵੇਖਿਆ ਕਰ ਪਰਮਾਤਮਾ ਤੇਰੇ ਨਾਲ ਹੈ, ਤੈਨੂੰ ਕੀ ਲੋੜ ਪੈ ਗਈ। ਉਸ ਬੱਚੇ ਵਰਗਾ ਬਣ ਜਾ ਜਿਹੜਾ ਕਹਿੰਦਾ ਮਾਂ ਪਿਤਾ ਨੂੰ ਨਹੀਂ ਪਤਾ ਪਿਤਾ ਬਾਹਰ ਰਹਿੰਦੇ ਕਿਤੇ, ਘਰ ਹੀ ਰਹਿੰਦੇ ਨਾ, ਤੇ ਦੇਖਦੀ ਹੈ ਮੈਂ ਰੋਜ਼ ਪੈਦਲ ਜਾਂਦਾ, ਦੇਖਦੀ ਹੈ ਮੈਂ ਰੋਜ਼ ਮੀਂਹ 'ਚ ਜਾਂਦਾ। ਤੇ ਕਿਤੇ ਤੁਸੀਂ ਵੀ ਕਹਿ ਦਿਓ ਹਾਂ ਇਹ ਪਰਮਾਤਮਾ ਦੂਰ ਰਹਿੰਦਾ, ਜੇ ਮੈਨੂੰ ਕਿਸੇ ਚੀਜ਼ ਦੀ ਲੋੜ ਹੈ ਤਾਂ ਉਹਨੂੰ ਦਿਸਦਾ ਹੀ ਆਪੇ ਲਿਆ ਦੂ। ਪਰ ਆਪਾਂ ਕਿੱਥੇ ਕਹਿੰਦੇ ਹਾਂ, ਪਿਓ ਭਾਵੇਂ ਨਾਲ ਹੀ ਰਹਿੰਦਾ ਹੈ, ਪਰ ਅਸੀਂ ਪ੍ਰਣ ਕਰਕੇ ਬੈਠੇ ਹਾਂ ਵੀ ਨਹੀਂ ਸਾਡਾ ਤਾਂ ਪਿਓ ਇੱਦਾਂ ਦਾ ਹੀ ਹੈ, ਜਿੰਨਾ ਚਿਰ ਕੋਈ ਚੀਜ਼ ਮੰਗਣਾ ਲਓ ਲੈ ਕੇ ਨਹੀਂ ਦਿੰਦਾ। ਪਿਓ ਉਹਨੂੰ ਪੁੱਛਿਆ ਬਈ ਤੁਸੀਂ ਲੈ ਕੇ ਕਿਉਂ ਦਿੰਦੇ ਜੀ, ਤੇ ਪਿਓ ਕੀ ਕਹਿੰਦਾ, ਕਹਿੰਦਾ ਇਹਨੂੰ ਮੈਂ ਸਮਝਾਉਂਦਾ ਪੁੱਤਰਾ, ਮੈਂ ਜ਼ਿੰਦਗੀ 'ਚ ਬੜੇ ਪਾਪੜ ਵੇਲੇ ਨੇ, ਜੇ ਦੋ ਚਾਰ ਦਿਨ ਪੈਦਲ ਚੱਲ ਜਾਏਗਾ ਤੇਰਾ ਮਜ਼ਬੂਤੀ ਆਊ, ਤੈਨੂੰ ਅਕਲ ਆਊਗੀ, ਤੈਨੂੰ ਸੋਝ ਆਊਗੀ, ਫਿਰ ਸਕੂਟਰ ਲੈ ਕੇ ਦਊਗਾ, ਸਕੂਟਰ ਦਾ ਮੁੱਲ ਪਊਗਾ, ਫਿਰ ਤੈਨੂੰ ਪਤਾ ਲੱਗੂ ਸਕੂਟਰ ਕੀ ਚੀਜ਼ ਆ, ਧੋਵੇਂਗਾ, ਤੈਨੂੰ ਪਹਿਲਾਂ ਲੈ ਤਾ ਤੈਨੂੰ ਮੁੱਲ ਨਹੀਂ ਪਤਾ ਲੱਗਣਾ। ਪਰਮਾਤਮਾ ਮੈਂ ਕਹਿੰਦਾ ਥੋੜ੍ਹੇ ਦੁੱਖ ਸਹਿ ਕੇ ਵੇਖ ਲਾ, ਫਿਰ ਤੈਨੂੰ ਸੁੱਖ ਦਊਗਾ, ਤੈਨੂੰ ਪਤਾ ਲੱਗੂ ਸੁੱਖ ਕੀ ਹੁੰਦਾ। ਉਹਦਾ ਕਿਤੇ ਪਤਾ ਲੱਗਦਾ? ਪਰ ਆਪਾਂ ਨਹੀਂ ਵਿਚਾਰਿਆ, ਆਪਾਂ ਨਹੀਂ ਵਿਚਾਰਿਆ। ਹੁਣ ਦੇਖੋ ਫਿਰ ਕੀ ਕਹਿੰਦੇ, ਕਹਿੰਦੇ ਭਰਥਾ ਕਹੇ ਸੋ ਮਾਨੀਏ। ਆਪਾਂ ਗੱਲ ਕਿਹੜੀ ਲੈ ਕੇ ਚੱਲੇ ਹਾਂ, ਸਾਹਿਬ ਮੇਰਾ ਸਦਾ ਹੈ ਦਿਸੇ ਸ਼ਬਦ ਕਮਾਈ, ਸ਼ਬਦ ਦੀ ਕਮਾਈ ਕਿਵੇਂ ਕਰਨੀ ਹੈ, ਆਪਾਂ ਗੱਲਾਂ ਲੈ ਕੇ ਚੱਲੇ, ਸ਼ਬਦ ਦੀ ਕਮਾਈ ਕਿਵੇਂ ਕਰਨੀ, ਸ਼ਬਦ ਦੀ ਕਮਾਈ ਕਰਨ ਲਈ ਮਨ ਬਿਰਤੀ ਕਿੱਦਾਂ ਦੀ ਬਣਾਉਣੀ ਆ, ਤੇ ਗੁਰੂ ਸਾਹਿਬ ਨੇ ਭਰਥਾ ਕਹੇ ਸੋ ਮਾਨੀਏ, ਭਰਥਾ ਕਹੇ ਸੋ ਮਾਨੀਏ, ਇਹੋ ਸ਼ਿੰਗਾਰ ਬਣਾਇਆ ਨੀ। ਕਹਿੰਦੇ ਉਹਦਾ ਆਤਮਾ ਗੱਲ ਸੀ ਮੇਰੀ, ਭਰਥਾ ਕਹੇ ਸੋ ਮਾਨੀਏ, ਕਹਿੰਦੇ ਜੋ ਖਸਮ ਕਵੇ, ਜੋ ਮਾਲਕ ਕਵੇ ਉਹਨੂੰ ਹੁਕਮ ਮੰਨਿਆ ਕਰ, ਮਿੱਠਾ ਕਰਕੇ ਮੰਨਿਆ ਕਰ, ਕਦੀ ਮੰਨਦੇ ਆਪਾਂ? ਭਰਥਾ ਕਹੇ ਸੋ ਮਾਨੀਏ, ਕਹਿੰਦੇ ਪਰਮਾਤਮਾ ਜੋ ਕਵੇ ਉਹਨੂੰ ਮਿੱਠਾ ਕਰਕੇ ਮੰਨਿਆ ਕਰ, ਜੋ ਤੈਨੂੰ ਮਿਲਦਾ ਉਹਨੂੰ ਮਿੱਠਾ ਕਰਕੇ ਮੰਨਿਆ ਕਰ, ਇਹੋ ਸ਼ਿੰਗਾਰ ਬਣਾਏ ਦੀ। ਕਹਿੰਦੇ ਵੀ ਧਿਆਨ ਦੇ, ਜਨਾਨੀ ਬੰਦੇ ਨੂੰ ਖੁਸ਼ ਕਰਨ ਲਈ ਸ਼ਿੰਗਾਰ ਕਰਦੀ ਹੈ, ਸ਼ਾਮੀ ਘਰ ਵਾਲੇ ਨੇ ਘਰ ਆਉਣਾ ਤੇ ਸ਼ਾਮੀ ਤਿਆਰ ਹੋਣ ਦੀ, ਠੀਕ ਹੈ, ਸੋਹਣੇ ਕੱਪੜੇ ਪਾਉਣ ਦੀ ਹੈ, ਮੇਕਅਪ ਕਰਨ ਦੀ ਹੈ। ਪੁੱਛਿਆ ਕੀ ਗੱਲ ਹੋ ਗਈ? ਕਹਿੰਦੇ ਘਰ ਵਾਲੇ ਨੇ ਆਉਣਾ ਮੈਂ ਸ਼ਿੰਗਾਰ ਕਰਨ ਲਈ, ਤਾਂ ਕਿ ਉਹਨੂੰ ਮੈਂ ਪਸੰਦ ਆਵਾਂ, ਉਹਨੂੰ ਮੈਂ ਚੰਗੀ ਲੱਗਾਂ। ਹੁਣ ਧਿਆਨ ਦਿਓ, ਬੜੇ ਆਨੰਦ ਨੇ। ਕਿਸੇ ਪੁੱਛਿਆ ਵੀ ਤੁਸੀਂ ਕਿਉਂ ਸ਼ਿੰਗਾਰ ਕਰਦੇ ਹੋ? ਕਹਿੰਦੇ ਮੈਂ ਤਾਂ ਸ਼ਿੰਗਾਰ ਕਰਦੀ, ਘਰ ਵਾਲੇ ਨੇ ਘਰ ਆਉਣਾ ਮੇਰੇ ਕੋਲ ਬੈਠੂਗਾ, ਹੈਂ, ਉਹਦਾ ਦੋਨੇ ਭੱਜ ਜਾਣਾ, ਮੈਂ ਕਦੇ ਕੰਮ ਚੱਲਿਆ, ਮੈਂ ਸੋਹਣੀ ਲੱਗੂਗੀ, ਮੇਰੇ ਕੋਲ ਬੈਠੂਗਾ। ਗੁਰੂ ਸਾਹਿਬਾਂ ਨੇ ਕਹਿੰਦੇ ਆਤਮਾ, ਜੇ ਉਸ ਪਰਮਾਤਮਾ ਜੋ ਤੈਨੂੰ ਕਹਿੰਦਾ ਮੰਨਣ ਲੱਗ ਪੈਗੀ, ਇਹੋ ਜਿਹਾ ਸ਼ਿੰਗਾਰ ਕਰ ਲੈ ਜਿੱਦਾਂ ਤੂੰ ਉਹਦੇ ਭਾਣੇ ਵਿੱਚ ਰਹਿਣ ਲੱਗ ਪੈਗੀ, ਜਿੱਦਾਂ ਖਸਮ ਘਰ ਆਇਆ ਵੋਟੀ ਦਾ ਸ਼ਿੰਗਾਰ ਵੇਖ ਕੇ ਕਿਤੇ ਗਿਆ ਨਹੀਂ, ਕਿਸੇ ਹੋਰ ਕੋਲ ਮਗਰ ਨਹੀਂ ਗਿਆ, ਅੰਦਰ ਜਿੱਦਾਂ ਤੂੰ ਉਸ ਪਰਮਾਤਮਾ ਦੇ ਭਾਣੇ 'ਚ ਰਹਿਣ ਲੱਗ ਪੈਗੀ, ਪਰਮਾਤਮਾ ਤੇਰੇ ਕੋਲ ਰਹਿਣ ਲੱਗ ਪੈਗਾ, ਕਿਸੇ ਹੋਰ ਕੋਲ ਨਹੀਂ ਜਾਏਗਾ। ਸ਼ਿੰਗਾਰ ਦੇ ਕਾਰਨ ਉਹਦਾ ਭਾਣਾ ਤੇ ਮੰਨ, ਕਿੱਥੇ ਮੰਨਿਆ ਭਾਣਾ? ਗੁਰੂ ਅਰਜਨ ਦੇਵ ਮਹਾਰਾਜ ਨੇ ਕਹਿਤਾ ਤੇਰਾ ਕੀ ਆ ਮਿੱਠਾ ਲੱਗਿਆ, ਆਪਾਂ ਕਦੇ ਕਿਹਾ? ਜ਼ਬਾਨ ਚੋਂ ਹੀ ਕਿਹਾ ਉਹ ਤੇਰਾ ਕੀ ਆ ਮਿੱਠਾ ਲੱਗੇ, ਮੰਨ ਤੇ ਨਹੀਂ ਮੰਨਦਾ, ਮਨ ਤੇ ਅੰਦਰੋਂ ਗਾਲਾਂ ਕੱਢਦਾ। ਲੈ ਹਾਂ ਗੁਰੂ ਘਰ ਮੱਥੇ ਟੇਕਣ ਵੀ ਜਾਈਦਾ, ਸਭ ਕੁਝ ਕਰੀਦਾ, ਫਿਰ ਦੁੱਖਾਂ ਦੇ ਦੁੱਖ ਹੀ ਢੇਰ ਲੱਗੇ, ਛੱਡ ਪਰਾਂ ਕੀ ਲੈਣ ਜਾਣਾ, ਹੁਣ ਕਿਤੇ ਵੀ ਨਹੀਂ ਜਾਣਾ, ਹੁਣ ਕਿਤੇ ਵੀ ਨਹੀਂ ਜਾਣਾ। ਪਰਮਾਤਮਾ ਕਹਿੰਦੇ, ਕਹਿੰਦੇ ਪਹਿਲਾਂ ਕਿਹੜਾ ਤੂੰ ਕਿਤੇ ਗਿਆ ਸੀ, ਤੂੰ ਕਹਿੰਦਾ ਮੈਂ ਕਿਤੇ ਨਹੀਂ ਜਾਣਾ? ਕਹਿੰਦਾ ਮੈਂ ਤੇ ਗਿਆ ਆ, ਫਲਾਣੀ ਥਾਂ ਗਿਆ, ਧਮਕਾਣੀ ਥਾਂ ਗਿਆ, ਧਮਕਾਣੀ ਥਾਂ ਗਿਆ। ਤੇ ਧੰਨ ਗੁਰੂ ਸਾਹਿਬਾਂ ਕਹਿੰਦੇ ਜੇ ਗਿਆ ਹੁੰਦਾ ਨਾ, ਇੱਕ ਥਾਂ ਟਿਕ ਗਿਆ ਹੁੰਦਾ, ਕਿਤੇ ਤੇਰੀ ਮਨ ਬਿਰਤੀ ਟਿੱਕੀ ਹੁੰਦੀ, ਤੈਨੂੰ ਲੋੜ ਨਹੀਂ ਸੀ ਕਹਿਣ ਦੀ ਕਿ ਮੈਂ ਕਿਤੇ ਨਹੀਂ ਜਾਣਾ, ਤੂੰ ਗਿਆ ਹੀ ਕਿਤੇ ਨਹੀਂ ਅਜੇ, ਅਜੇ ਘਰ ਹੀ ਬੈਠਾ, ਐਵੇਂ ਭੁਲੇਖੇ ਜੀ ਪੈ ਕੇ ਆਕੜ ਕਰੀ ਜਾਂਦਾ, ਐਵੇਂ ਰੌਲਾ ਪਾਈ ਜਾਂਦਾ। ਪਰ ਸਦਕੇ ਜਾਵਾਂ, ਰੱਬ ਬੜਾ ਦਿਆਲੂ ਏ, ਰੱਬ ਬੜਾ ਦਿਆਲੂ ਏ, ਪਰਮਾਤਮਾ ਬੜਾ ਦਿਆਲੂ ਏ। ਕਦੇ ਜ਼ਿੰਦਗੀ 'ਚ ਵਿਚਾਰ ਕਰਕੇ, ਜੇ ਮੈਂ ਗੱਲ ਤੁਹਾਨੂੰ ਕਹੀ ਨਾ ਕਿ ਤੁਸੀਂ ਸ਼ਿੰਗਾਰ ਕਰਕੇ ਦੇਖੋ, ਮਾੜਾ ਮੋਟਾ ਹੀ ਸ਼ਿੰਗਾਰ ਕਰ ਲਓ, ਬੰਦਾ ਕਿਸੇ ਮਗਰ ਨਹੀਂ ਜਾਊਗਾ, ਤੁਸੀਂ ਮਾੜਾ ਜਿਹਾ ਕਿਸੇ ਨਾਲ ਪਿਆਰ ਕਰਕੇ ਦੇਖੋ, ਤੁਸੀਂ ਭਾਵੇਂ ਥੋੜ੍ਹੇ ਦਿਨ ਨਾ ਆਇਓ ਤੁਹਾਨੂੰ ਪਿਆਰ ਕਰੂਗਾ, ਤੁਹਾਨੂੰ ਲੱਭਦਾ ਫਿਰੂਗਾ। ਆਏ ਕਿਉਂ ਨਹੀਂ, ਆਏ ਕਿਉਂ ਨਹੀਂ, ਕਿਉਂ? ਉਹ ਗੁਰੂ ਪਿਆਰਿਓ, ਤੁਹਾਡੇ ਪਿਆਰ 'ਚ ਕਮੀ ਹੋ ਸਕਦੀ, ਪਰ ਰੱਬ ਦੇ ਪਿਆਰੇ 'ਚ, ਪਿਆਰ 'ਚ ਕਮੀ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਸਿਰਫ ਵਿਚਾਰ ਕਰਕੇ ਦੇਖਿਓ। ਉਹਨਾਂ ਨੇ ਤਾਂ ਕਿਹਾ, ਆ ਸ਼ਿੰਗਾਰ ਬਣਾ, ਦੂਜਾ ਪਾਉ ਵਸਾਰੀਏ, ਇਹ ਤੰਬੋਲਾ ਖਾਏ ਰੀ। देखो शब्द ना जुड़ना के दो, साहब मेरा सदा है जिसे शब्द कमाए। शब्द की कमाई किवें करनी है? अजे तक शब्द की कमाई इदा नहीं होंगी। जे तुहाडा सुभा ही नहीं बनया इदा, तुसीं शब्द की कमाई कित्थों कर लोगे? शब्द की कमाई करने सुभा बनाना पैना। देखो की हो नवी चीज दसती, कहते दूजा भाव विसारीए। दूजा कौन है? संसार भाव की है? खिच प्यार। कहते संसार की खिच खत्म कर, संसार के पदार्थों की खिच खत्म कर दे, तेन जुड़न नहीं देना, तोड़ देना तेन। दूजा भाव विसारीए, संसार की खिच संसार का प्यार संसार की तंग छड़ दे। यो तमोला खाए दी, आह तमोला पान नू कहिंदे। तुसीं देखिया ना वो बिहारी लोग पान खाते, मुंह च पान पा लेंदे, चिट्ठी तुरी जाते, चिट्ठी तुरी जाते, चिट्ठी तुरी जाते, मुंह हिलाई जाते, हिलाई जाते। किसी ने पूछा पैसा ये तुसीं मुंह मरी जाने हो? कहते जी मैं पान खा ले, मुंह मरी जाते। तो गुरु साहब बने धन, गुरु अर्जन देव महाराज जी ने उदाहरण पैदा करती। कितने वेख लिया होना पान खाते किसी, तो मुंह मरी जाए, मरी जाए। धन गुरु अर्जन देव महाराज कहते निंदा नहीं करते, वाह भी वाह, गुरु कहती निंदा नहीं करते, गुरु कहते माड़ा नहीं कहते, असं लोग ही है। फलाना सो धमकाना, फिर धमकाना आ गुरु साहब ना माड़ी चो माड़ी चीज चो उदाहरण दे के सू कदा ही बन जाए, इदा ही बन जाए। अच्छा दसो किदा का बन जाइए? कहते जिमें कोई बंदा पान खाता तो मूँह मारी जाता, मूँह हिलाई जाता, हिलाई जाता, मूँह चो पान है ना। कहते हाँ जी। कहते इदा की बिरती बना ला कि तू 24 घंटे इस संसार के मोह नूं छड्ड के रखना, मूँह हिलाई जा। कहिंदा बाप अपने अंदर यह रौला पाई जा कि मेरा संसार ना कोई नाता नहीं, मेरा संसार ना कोई नाता नहीं, मेरा संसार ना कोई नाता नहीं, रौला पाई जा। यह तंबोला खाए री कहिंदा वो मूँह मारदा है, बार बार मूँह हिलाउंदा है, तू बार बार अपने अंदर पैदा कर, संसार ते मेरा कोई नहीं, संसार ते मेरा कोई नहीं। दूजा पाओ विसारीए, कहिंदे इदां दी बिरती बना। कहिंदा फिर कहिंदा गुर का शब्द कर दीपको, ये सत की सेज बछाई रही। आ दे साहेब मेरा सदा है दिसे शब्द कमाए। एक पंक्ति लैके आप चल पाए, शब्द की कमाई करांगे दिसेगा, पर शब्द की कमाई होनी किवें? शब्द की कमाई गल्लां नाल नहीं हो जाती, शब्द की कमाई लई तब्दीली लियानी पैनी। कहते गुर का शब्द कर दीपको, कहते गुरु के उपदेश नूं अपने अंदर दीवा बना के चानण कर। किताब आपां ने सवेरे उठे पढ़िया मुड़ के भुल गए। इहदा दीवा बना, चानण कर अपने अंदर, लगातार दीवा जगे। इहदा मतलब जो पढ़िया वह लगातार तेरे अंदर रहे, तेनों की सोची आवे। गुर का शब्द कर दीपको, ये सत की सेज विछाए रे। कहते इस सच की अपने अंदर सेज विछा दे, कहना भाव अपने अंदर एक चादर विछा दे इदा दी कि जो गुरु ने तेनों कहा यही कुछ करना, मैं और मैं कुछ नहीं करना। आठ पैर कर जोड़ रहो, आठ पैर कर जोड़ रहो तो पेटे हर राय जी। आठ पैर कर जोड़ रहो, हूँ कर हाथ में कहते 24 घंटे हाथ जोड़ लोगे, 24 घंटे हाथ जोड़ लोगे, कि 2 मिनट हाथ जोड़िए 2 मिनट अगर के तो थक जी हाथ भुल जाते। आप सच 2 मिनट ही महा हाथ जोड़े जाते। कोई बंदा आ गया ना तुहानू कहे भाई साहब तुसीं फलाना सो हाथ जोड़ के खलोते रहना, लो जी 2 मिनट खलो के गल करदे करदे हाथ खुल गए। कहना भाई तुहानू हाथ जोड़ के, कहना भाई साहब मिनट अद्धा मिनट खलो गए, होर कि चिर खलो लिया हाथ जोड़ के। सो इत्थे लिखण दे आठ पैर कर जोड़ रहो, 24 घंटे हाथ जोड़ के रख। वो किहड़े फिर? इत्थे हाथ सुत शब्द नूं कहा है। कहते 24 घंटे सुत शब्द नूं जोड़ के रख। ते आपां कहने आ सवेरे 10 मिनट ला ले सीगे, दुपहरे अद्धा घंटा ला लिया, रात को 10 मिनट फिर वाहगुरु वाहगुरू कर लाँगे काम खत्म। वो कहना आठ पैर कर जोड़ रहो, कहना 24 घंटे सुत शब्द को जोड़ के रख। 24 घंटे आठ पैर, एक वक्त भी खाली नहीं छड़िया, एक सुवास भी खाली नहीं छड़िया। ताहीं अगर सास सास सिमरो गोबिंद की आप मने कितने मन रहे। कहते आठ पैर कर जोड़ रहो तो बेटे, देखो शर्त रखी हर राय दी। कहना जी 24 घंटे शब्द ना जुड़ के रहेगा ता कदे परमात्मा के दर्शन होने। ये नहीं कि 10 मिनट अद्धा घंटा ला के रब के दर्शन लभदा फिरदा है, नहीं होने, 24 घंटे जुड़ना पड़ना। सो गल विचार करनी, फिर आप उत्थे चलीए। साहब मेरा सदा है दिसे शब्द कमाए, परमात्मा हमेशा साढ़े नाल आ। ਪਰ ਦਿਸਦਾ ਉਹਨਾਂ ਨੂੰ ਜਿਹਨਾਂ ਨੇ ਸ਼ਬਦ ਦੀ ਕਮਾਈ ਕੀਤੀ ਹੈ। ਸੋ ਭਾਈ ਸ਼ਬਦ ਦੀ ਕਮਾਈ ਕਰੋ, ਸੁਰਤ ਸ਼ਬਦ ਦਾ ਮਿਲਾਪ ਕਰੋ, ਵਾਹਿਗੁਰੂ ਸ਼ਬਦ ਦੀ ਆਰਾਧਨਾ ਕਰੋ, ਵਾਹਿਗੁਰੂ ਸ਼ਬਦ ਦੀ ਕਮਾਈ ਕਰੋ ਭਾਈ, ਲੱਗੇ ਰਹੋ ਸਾਸ ਸਾਸ ਸਿਮਰੋ ਗੁਰੂ, ਲੱਗੇ ਰਹੋ ਤਗੜੇ ਹੋ ਤਾਂ ਗੱਲ ਬਣਨੀ। ਸੋ ਗੁਰੂ ਪਿਆਰਿਓ ਸਮਾਂ ਹੋ ਗਿਆ, ਦਿਲ ਤੁਹਾਡਾ ਵੀ ਨਹੀਂ ਕਰਦਾ ਹੋਣਾ ਸਮਾਪਤੀ ਕਰਦਾ, ਦਿਲ ਸਾਡਾ ਵੀ ਨਹੀਂ ਕਰਦਾ, ਪਰ ਸਮਾਂ ਹੋ ਗਿਆ, ਠੀਕ ਹੈ ਸਮਾਂ ਹੋ ਗਿਆ। ਮਾਲਕ ਚੜ੍ਹਦੀਆਂ ਕਲਾ ਕਰੇ, ਸੋ ਇੱਥੇ ਸਮਾਪਤੀ ਕਰਦੇ ਕਿਤੇ ਕੇ ਜਾਈਏ। ਓ ਵਾਹਿਗੁਰੂ ਜੀ ਕਾ ਖਾਲਸਾ, ਓ ਵਾਹਿਗੁਰੂ ਜੀ ਕੀ ਫਤਿਹ।